ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਕਰ ਕਿਰਪਾ ਕਿਰਪਾਲ, ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ। ਕਰ ਕਿਰਪਾ ਕਿਰਪਾਲ, ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ। ਮਨ ਤਨ ਅੰਤਰ ਵਸ, ਦੁੱਖਾਂ ਨਾਸ ਹੋਏ। ਹੱਥ ਦੇ ਆਪ ਰੱਖ, ਵਿਆਪੈ ਭਉ ਨਾ ਕੋਏ। ਗੁਣ ਗਾਵਾਂ ਦਿਨ ਰਹਿਣ, ਇੱਤੇ ਕੰਮ ਲਾਏ। ਸੰਤ ਜਨਾ ਕੈ ਸੰਗ, ਹੋਮੈ ਰੋਗ ਜਾਏ। ਸਰਬ ਨਿਰੰਤਰ ਖਸਮ, ਇੱਕੋ ਰਵ ਰਹਿਆ। ਗੁਰਪ੍ਰਸਾਦੀ ਸੱਚ, ਸੱਚੋ ਸੱਚ ਲਹਿਆ। ਦਇਆ ਕਰਹੁ ਦਇਆਲ, ਆਪਣੀ ਸਿਫਤ ਦੇਹੋ। ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਇਹ। ਦਇਆ ਕਰਹੁ ਦਇਆਲ, ਆਪਣੀ ਸਿਫਤ ਦੇਹੋ। ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਇਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀ ਅਤੇ ਵੱਖ ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿਚ ਬੈਠ ਕੇ ਸਤਿਗੁਰੂ ਜੀ ਦੇ ਸ਼ਬਦ ਨਾਲ ਸਾਂਝ ਪਾ ਰਹੇ ਗੁਰੂ ਸਵਾਰਿਓ ਵਡਭਾਗੇ ਹਾਂ। ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸ ਮਹਾਨ ਪਵਿੱਤਰ ਮੁਕੱਦਸ ਅਸਥਾਨ ਤੋਂ ਆਪਾਂ ਸਰਵਣ ਕਰਦੇ ਹਾਂ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬੜੀ ਵੱਡੀ ਬਖਸ਼ਿਸ਼ ਹੈ, ਅਸੀਂ ਵਕਾਰਾਂ ਨਾਲ ਭਰੇ ਹਾਂ, ਔਗਣਾਂ ਨਾਲ ਭਰੇ ਹਾਂ ਅਤੇ ਮਹਾਰਾਜ ਆਪਣੀ ਮਿਹਰ ਕਰਕੇ ਆਪਣੀ ਬਖਸ਼ਿਸ਼ ਕਰਕੇ ਜਦੋਂ ਸਾਨੂੰ ਅੰਮ੍ਰਿਤ ਵੇਲੇ ਤੋਂ ਹੀ ਸ਼ਬਦ ਨਾਲ ਜੋੜਦੇ ਨੇ ਅਤੇ ਇਸ ਡਿੱਗਦੇ ਹੋਏ ਮਨ ਨੂੰ, ਵਕਾਰਾਂ ਵਿੱਚ ਗਲਤਾਨ ਹੋਏ ਸਰੀਰ ਨੂੰ ਸਤਿਗੁਰੂ ਦਾ ਸ਼ਬਦ ਕੁਝ ਆਸਰਾ ਦਿੰਦਾ ਹੈ ਅਤੇ ਸ਼ਬਦ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ ਜਿਹੜੀ ਜ਼ਿੰਦਗੀ ਹੈ ਨਾ ਸਾਧ ਸੰਗਤ, ਇਹ ਨਰਕ ਹੈ। ਵਕਾਰਾਂ ਵਿੱਚ ਮਨੁੱਖ ਉਦੋਂ ਹੀ ਪੈਂਦਾ ਹੈ ਜਦੋਂ ਸ਼ਬਦ ਤੋਂ ਟੁੱਟਦਾ ਹੈ। ਇੱਥੋਂ ਤੱਕ ਵੀ ਭਗਤ ਰਵਿਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਗੁਰਬਾਣੀ ਅੰਦਰ, ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਪੰਜ ਜੀਵਾਂ ਦੀ ਉਦਾਹਰਣ ਦਿੱਤੀ ਭਗਤ ਰਵਿਦਾਸ ਜੀ ਨੇ। ਮਿਰਗ ਹਿਰਨ ਨੂੰ ਕਹਿੰਦੇ ਨੇ, ਇਹਦੀ ਗਤੀ ਬੜੀ ਤੇਜ਼ ਹੈ, ਬੜੀ ਸਪੀਡ ਨਾਲ ਦੌੜਦਾ ਹੈ, ਪਰ ਇਹਨੂੰ ਸੁਣ ਦਾ ਇੱਕ ਵਿਸ਼ੇਸ਼ ਕਿਸਮ ਦਾ ਰਾਗ ਹੈ, ਘੰਡੇ ਹੇੜੇ ਦਾ ਨਾਦ, ਜਿਹਨੂੰ ਸੁਣ ਕਰਕੇ ਇਹ ਆਪਣੇ ਆਪ ਹੀ ਸ਼ਿਕਾਰੀ ਵੱਲ ਨੂੰ ਭੱਜਿਆ ਆਉਂਦਾ ਹੈ, ਸ਼ਿਕਾਰੀ ਵੱਲ ਨੂੰ ਭੱਜਿਆ ਆਉਂਦਾ ਹੈ। ਤੇ ਉਹ ਸੁੰਨ ਦਾ ਇੱਕ ਐਸਾ ਚਸਕਾ ਕਿ ਉਹੀ ਉਹਦੀ ਮੌਤ ਦਾ ਕਈ ਵਾਰ ਕਾਰਨ ਬਣ ਜਾਂਦਾ ਹੈ। ਮੀਨ ਤੋਂ ਭਾਵ ਹੈ ਮੱਛੀ, ਮੱਛੀ ਨੂੰ ਜੀਭ ਦਾ ਚਸਕਾ ਹੈ। ਜਿਹੜੇ ਬੰਦੇ ਕੁੰਡੀਆਂ ਲਾ ਕੇ ਮੱਛੀਆਂ ਫੜਦੇ ਨੇ ਨਾ, ਤੇ ਉਹ ਕੁੰਡੀ ਦੇ ਅੱਗੇ ਫਿਰ ਥੋੜਾ ਜਿਹਾ ਮਾਸ ਦਾ ਟੁਕੜਾ ਕਈ ਵਾਰ ਲਾਉਂਦੇ ਨੇ, ਤੇ ਮੱਛੀ ਉਸ ਟੁਕੜੇ ਦਾ ਸਵਾਦ ਲੈਣ ਵਾਸਤੇ ਜਦੋਂ ਆਪਣੀ ਜੀਭ ਆਪਣਾ ਮੂੰਹ ਉਸ ਟੁਕੜੇ ਦੇ ਨੇੜੇ ਲਿਆਉਂਦੀ ਹੈ ਤੇ ਉਹ ਕੁੰਡੀ ਚ ਫਸ ਜਾਂਦੀ ਤੇ ਉਹਦੀ ਮੌਤ ਹੋ ਜਾਂਦੀ। ਭ੍ਰਿੰਗ, ਸਤਸੰਗਤ ਜੀ, ਭੌਰਾ, ਭੌਰਾ ਉਹ ਸੁੰਘਣ ਕਰਕੇ ਜਦੋਂ ਫੁੱਲ ਦੇ ਉੱਤੇ ਆ ਕੇ ਬਹਿੰਦਾ ਹੈ ਨਾ, ਤੋ ਇੰਨਾ ਕੁ ਉਸ ਚੀਜ਼ ਦੇ ਵਿੱਚ ਖਚਤ ਹੋ ਜਾਂਦਾ ਹੈ ਵੀ ਉਹ ਫੁੱਲ ਆਪਣੇ ਆਪ ਜਦੋਂ ਬੰਦ ਹੋ ਜਾਂਦਾ ਤੇ ਉਹੀ ਉਹਦੀ ਮੌਤ ਦਾ ਵੀ ਇੱਕ ਵਾਰ ਕਾਰਨ ਬਣ ਜਾਂਦਾ ਹੈ। ਪਤੰਗ, ਪਤੰਗਾ ਜਦੋਂ ਦੀਵੇ ਬਲਦੇ ਨੇ, ਰੌਸ਼ਨੀ ਦੇ ਉੱਤੇ ਪਤੰਗੇ ਆ ਕੇ ਬਹਿੰਦੇ ਨੇ, ਖਿੱਚੇ ਆਉਂਦੇ ਨੇ ਰੌਸ਼ਨੀ ਵੱਲ ਨੂੰ, ਤੇ ਉਹੀ ਰੌਸ਼ਨੀ ਉਹੀ ਦੀਵੇ ਜਿਹੜੇ ਨੇ ਉਹਨਾਂ ਪਤੰਗਿਆਂ ਦੀ ਮੌਤ ਦਾ ਕਾਰਨ ਬਣ ਜਾਂਦੇ ਨੇ। ਤੇ ਕੁੰਚਰ, ਹਾਥੀ, ਹਾਥੀ ਨੂੰ ਚਸਕਾ ਹੈ ਕਾਮ ਵਾਸ਼ਨਾ ਦਾ, ਤੇ ਕਾਮ ਵਾਸ਼ਨਾ ਦੇ ਅਧੀਨ ਹੀ ਹੋ ਕੇ ਉਹਨੂੰ ਮਹਾਵਤ ਫੜਦਾ ਹੈ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਆਪਾਂ ਬਾਣੀ ਚ ਪੜਦੇ। ਤੇ ਉਹ ਚਸਕਾ ਉਹਨੂੰ ਲੈ ਬਹਿੰਦਾ ਹੈ, ਫਿਰ ਸਾਰੀ ਉਮਰ ਗੁਲਾਮ ਬਣ ਕੇ ਵਿਚਰਦਾ ਹੈ, ਮਹਾਵਤ ਜਿੱਧਰ ਨੂੰ ਚਾਹਵੇ ਉਧਰ ਨੂੰ ਹੀ ਮੋੜ ਲੈਂਦਾ ਹੈ। ਤੋ ਭਗਤ ਰਵਿਦਾਸ ਜੀ ਕਹਿੰਦੇ ਨੇ, ਐ ਦੁਨੀਆਂ ਦੇ ਲੋਕੋ, ਇਹ ਪੰਜ ਉਹ ਜੀਵ ਨੇ ਜਿਨ੍ਹਾਂ ਨੂੰ ਕਿਸੇ ਨੂੰ ਸੁੰਘਣ ਦਾ ਚਸਕਾ ਹੈ, ਕਿਸੇ ਨੂੰ ਕਾਮ ਵਾਸ਼ਨਾ ਦਾ ਚਸਕਾ ਹੈ, ਇੱਕ ਇੱਕ ਇਹਨਾਂ ਦੇ ਵਿੱਚ ਦੁੱਖ ਹੈ, ਇੱਕ ਇੱਕ ਰੋਗ ਹੈ। ਤੇ ਅੱਗੇ ਫਿਰ ਉਹਨਾਂ ਬਚਨ ਕੀਤਾ ਵੀ ਇਹ ਮਨੁੱਖ ਸਾਡੇ ਚ ਤੇ ਪੰਜ ਬੈਠੇ ਹੋਏ ਨੇ, ਉਹਨਾਂ ਚ ਤੇ ਇੱਕ ਇੱਕ ਹੈ, ਤੇ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ। ਸਾਡੇ ਚ ਪੰਜ ਬੈਠੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਪੰਚ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ। ਕਹਿੰਦੇ ਫਿਰ ਤੇਰੀ ਆਸ ਕੀ ਹੈ ਵੀ ਤੂੰ ਬਚੇਗਾ? ਤੋ ਸਾਧ ਸੰਗਤ ਜੀ, ਬਚੇਗਾ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਵੇਗਾ, ਬਚੇਗਾ ਉਹ ਜਿਹੜਾ ਸ਼ਬਦ ਨਾਲ ਸਾਂਝ ਪਾਵੇਗਾ, ਬਚੇਗਾ ਉਹ ਜਿਹਦੇ ਅੰਦਰ ਬਾਹਰ ਰੋਮ ਰੋਮ ਦੇ ਵਿੱਚ ਗੁਰਬਾਣੀ ਵਾਸ ਕਰੇਗੀ ਤੇ ਗੁਰੂ ਦੀ ਦਿੱਤੀ ਸਿੱਖਿਆ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੇਗਾ, ਨਹੀਂ ਤਾਂ ਦੁਨੀਆਂ ਵਕਾਰਾਂ ਵਿੱਚ ਡਿੱਗ ਡਿੱਗ ਕੇ ਆਪਣੇ ਆਪ ਨੂੰ ਖੁਆਰ ਕਰ ਬਹਿੰਦੀ ਹੈ, ਕੋਈ ਕਾਮ ਵਿੱਚ, ਕੋਈ ਕ੍ਰੋਧ ਵਿੱਚ, ਕੋਈ ਲੋਭ ਮੋਹ ਤੇ ਕੋਈ ਹੰਕਾਰ ਦੇ ਵਿੱਚ। ਇਸ ਕਰਕੇ ਬਚਣ ਦਾ ਜ਼ਰੀਆ ਕੇਵਲ ਸ਼ਬਦ ਹੈ, ਕੇਵਲ ਬਾਣੀ ਹੈ, ਤੇ ਇਸ ਬਾਣੀ ਨਾਲ ਹੀ ਆਪਾਂ ਰੋਜ਼ ਸਾਂਝ ਪਾਉਂਦੇ ਹਾਂ। ਅੱਜ ਦਾ ਪਾਵਨ ਪਵਿੱਤਰ ਸ਼ਬਦ ਸਰਵਣ ਕਰਨ ਤੋਂ ਪਹਿਲਾਂ ਆਓ, ਜਿੱਥੇ ਜਿੱਥੇ ਵੀ ਅਸੀਂ ਪਿਆਰ ਨਾਲ ਟਿੱਕ ਕੇ ਬੈਠੇ ਹਾਂ, ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਨਾਲ ਜੋੜੀਏ। ਅਦਬ ਤੇ ਸਤਿਕਾਰ ਸਹਿਤ ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ।
ਅੱਜ ਦਾ ਜਿਹੜਾ ਪਾਵਨ ਪਵਿੱਤਰ ਬਚਨ ਹੈ ਨਾ, ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਉਹਨਾਂ ਦਾ ਉਚਾਰਨ ਕੀਤਾ ਹੋਇਆ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 961 ਤੇ ਸੁਭਾਇਮਾਨ ਹੈ। ਸਤਸੰਗਤ, ਰਾਮਕਲੀ ਕੀ ਵਾਰ ਹੈ, ਤੇ ਰਾਮਕਲੀ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਰਾਗ ਹੈ ਵੀ ਜਿਹਦੇ ਵਿੱਚ ਤਿੰਨ ਵਾਰਾਂ ਨੇ। ਵਾਰਾਂ ਪਹਿਲਾਂ ਸਿਰਫ ਪੌੜੀਆਂ ਸਨ, ਤੇ ਇਹਨਾਂ ਨਾਲ ਜਿਹੜੇ ਸਲੋਕ ਨੇ ਉਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਅੰਕਿਤ ਕੀਤੇ, ਜਦੋਂ ਸ਼੍ਰੀਮਾਨ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸਤਿਗੁਰੂ ਨੇ ਪਾਵਨ ਬੀੜ ਪਹਿਲੀ ਵਾਰ ਲਿਖਾਏ। ਤੋ ਜਿਹੜੇ ਸਲੋਕ ਵਾਰਾਂ ਤੋਂ ਵਧੀਕ ਵੱਧ ਗਏ, ਉਹਨਾਂ ਨੂੰ ਰਾਗ ਮੁਕਤ ਬਾਣੀਆਂ ਦੇ ਵਿੱਚ ਅਖੀਰ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਕਿਤ ਕੀਤਾ, ਕਿਉਂਕਿ ਜੈਜਾਵੰਤੀ ਤੱਕ 31 ਰਾਗ ਨੇ, ਤੇ ਜੈਜਾਵੰਤੀ ਤੋਂ ਬਾਅਦ ਤੇ ਉਧਰ ਸ੍ਰੀ ਰਾਗ ਤੋਂ ਪਹਿਲਾਂ। ਸਾਧ ਸੰਗਤ ਜੀ, ਆਪਾਂ ਦੇਖਦੇ ਹਾਂ ਰਾਗ ਮੁਕਤ ਬਾਣੀ ਹੈ ਜੈਜਾਵੰਤੀ ਤੋਂ ਬਾਅਦ, ਉਹਦੇ ਚ ਸਹਿਸਕ੍ਰਿਤੀ ਹੈ, ਸਲੋਕ ਨੇ ਭਗਤ ਕਬੀਰ ਜੀ ਦੇ, ਬਾਬਾ ਫਰੀਦ ਸਾਹਿਬ ਦੇ, ਫਿਰ ਸਲੋਕ ਵਾਰਾਂ ਤੇ ਵਧੀਕ ਵੀ ਹੈ। तो तीन वारा ने रामकली राग दे अंदर। तो सतसंगत जी ये दूसरी वार है, ये दो शब्द धन गुरु अर्जन देव महाराज सच्चे पातशाह दे सलोक ने ते नाल इक पौड़ी है। तो गुरु अर्जन देव महाराज अज दे पावन पवित्र बचन दे अंदर सानू की समझा रहे ने, आओ बड़े प्यार ते सत्कार नाल सरवण करिए जी।
कर कृपा कृपाल आपे बख्शलै।
अकाल पुरख जी दे चरणा विच बेनती करदिया गुरु अर्जन देव महाराज बख्शिश करदे ने, हे परमात्मा कृपालू दयालू मेरे ते कृपा कर ते मैनू बख्श लै। सतसंगत जी कृपाल दा अर्थ है भी वह परमात्मा कृपालू कृपा करन वाला है। बाणी दे विच ऐसे बहुत सारे शब्द आउंदे ने कि परमात्मा दयालु है, परमात्मा कृपालु है। किते भी गुरबाणी दे विच इह शब्द नहीं तुहानू मिलेगा भी रब क्रोधी है ते रब किसे नू माफ नहीं करता। यह असी इंसान ही हाँ जिहड़े गलतियां भी करदे हां। ते साध संगत जी कई बार किसी को सहज सुभा गलती हो भी जावे ते वह मननी भी चाहे, बंदे का सुभा है कि वह माफी नहीं दिंदा, वह कहिंदा भी मैं तो इनू मार के ही सह लवांगा। पर रब दे घर जिहड़ा न्याय है वह ऐसा न्याय है भी गुरबाणी कहिंदी है भी रब हमेशा ही दया करदा है, हमेशा ही कृपा ही करदा है, बख्शदा ही है। हां असी अवगणा दे भरे हां ते वह बख्शेगा तां ही ना, भी असी अवगणा दे भरे असी इस गल नू स्वीकार कर लईए कि महाराज सच्चे पातशाह जी हम अवगण भरे एक गुण नाही। भट्टा ने यही फरियाद कीती ना इथे गुरु रामदास महाराज दे चरणा च कि सच्चे पातशाह अवगणा दे भरे आ गुण एक भी नहीं हैगा। वेखो किड्डी वड्डी गल है, असी सारे अवगणा ना भरे होईए ते भट्ट साहिबान अपने ते ये गल लैके कह देण जिहड़े गुणा दा सागर ने, विशालता दा मजशमा ने, ते वो ये कह देण भी साडे च एक भी गुण नहीं। असी मनदे आ किते साध संगत अज दुनियावी मनुख किते मनदा भी साडे च कोई गुण नहीं हैगा। इत्थे ते माड़ा जिहा किसे च गुण होवे ना वह दुनिया नू बोल बोल के दसदा भी मेरे को आ गुण है, मेरे को आ गुण है, बोली जांदा है बोली जांदा है। पर याद रखना रब दे घर दे विच अकाल पुरख परमात्मा नू गुरु नानक दे घर विच बख्शिश दा मालक, मेहरां दा मालक, दयालू कृपालू करके पातशाह ने लिखिया। ते भट्ट इथों तक कह रहे ने भी असी मन रहे हां वाहिगुरु साडे च एक भी गुण नहीं है। हम अवगण भरे एक गुण नाही, अमृत छाड बिखे बिख खाई। कहिंदे अमृत छड्या होया है ते विशे वकारां दा जहर जिहड़ा उह एकत्र करी जा रहे हां, रात दिन करी जा रहे हां। कोई मन करके करी जा रहा है, कोई बचना करके करी जा रहा है, कोई कर्मा करके करी जा रहा है। तो सात संगत जी अमृत छोड बिखे बिख खाई, माया मोह भरम पै भूले। माया विच पै के, मोह विच पै के, भरमा विच पै के असी ते भुल गए भी वाहिगुरु एक रस्ता तेरे घर नूं भी आउंदा है जिहड़ा सीधा निरंकार दे नाल जोड़दा है। तो सात संगत महाराज की बाणी कहिंदी है माया मोह भरम पै भूले सुत दारा स्यों प्रीत लगाई। भट्ट कहिंदे तेरे नालों प्रीत साडी नहीं, ते साडी प्रीत किहदे नाल बनाई, अपने परिवार दे नाल, इस्त्री नाल, पुत्रां नाल। एक उत्तम पंथ सुनियो गुर संगत ते मिलंत जम त्रास मिटाई। कहिंदे भी एक उत्तम रस्ता है जिस रस्ते ते तुरन करके बंदे दी जन्मा जन्मांतरां दी फाही कट्टी जांदी है। ते ओ रस्ता केड़ा है जेड़ा गुरु नाल जोड़दा है, ते गुरु महाराज फिर उह रस्ते दे उत्ते सानू पा के निरंकार दे नाल जोड़दे ने, क्योंकि गुरु दर है ते परमेश्वर घर है। एक अरदास पाठ कीरत की गुर रामदास रखो सरनाई। भट्ट कीरत जी कहिंदे साडी तेरे चरणा च बेनती है महाराज, कृपा करो बख्श लो सानू, असी तेरी संगत विच आए हां, तेरी शरण विच आए हां। ते भट्टा नूं भी इस गल दा पता है भी जिहड़ा गुरु दी शरण विच जावे ना अपना आप समर्पित करके गुरु उहनूं बख्श दिंदा है, गुरु उहदे ते दयावान हो जांदा है। साडा सुभाग कुछ होर है। अज कई वार जदों पंथक तौर ते बंदा कोई गलती करे ना साडे धर्म च, अमृतधारी सिंह ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇੱਕ ਐਸਾ ਕੁੰਡਾ ਹੈ, ਵਿਧੀ ਵਿਧਾਨ ਹੈ ਕਿ ਸਾਧ ਸੰਗਤ ਜੀ ਗਲਤੀ ਕਰਨ ਵਾਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾਇਆ ਵੀ ਜਾਂਦਾ ਹੈ। ਆਪਾਂ ਦੇਖਦੇ ਹਾਂ ਸਮੇਂ ਸਮੇਂ ਦੇ ਉੱਤੇ ਸਿੰਘ ਸਾਹਿਬਾਨ ਕਈ ਫੁਰਮਾਨ ਜਾਰੀ ਕਰਦੇ ਨੇ, ਜਿਹੜਾ ਕੋਈ ਪੰਥਕ ਤੌਰ ਤੇ ਕੋਈ ਕਿਸੇ 'ਚ ਢਿੱਲ ਮੱਠ ਹੋਵੇ ਤੇ ਆਤਮਾ ਦੀ ਸ਼ੁੱਧੀ ਵਾਸਤੇ ਹੁੰਦਾ ਤੇ ਬਖਸ਼ਣਾ ਹੀ ਹੈ ਨਾ, ਤੇ ਉਹਨੂੰ ਫਿਰ ਕਿਹਾ ਜਾਂਦਾ ਹੈ ਸਜ਼ਾ ਦੇ ਤੌਰ ਤੇ, ਸੇਵਾ ਦੇ ਤੌਰ ਤੇ, ਸਜ਼ਾ ਨਹੀਂ ਇਹਨੂੰ ਸੇਵਾ ਕਿਹਾ ਜਾਂਦਾ ਕਿ ਤੂੰ ਇੰਨੇ ਪਾਠ ਜਪਜੀ ਸਾਹਿਬ ਦੇ ਕਰ, ਕੜਾਹ ਪ੍ਰਸ਼ਾਦ ਦੀ ਦੇਗ ਕਰ। ਉਹ ਕਾਹਦੇ ਲਈ ਹੈ ਭਲਾ? ਵੀ ਤੇਰੀ ਆਤਮਿਕ ਸ਼ੁੱਧੀ ਹੋਵੇ ਤੇ ਤੈਨੂੰ ਅਹਿਸਾਸ ਹੋਵੇ ਵੀ ਮੈਂ ਗਲਤੀ ਕੀਤੀ ਹੈ। ਤੇ ਦੁਨੀਆ ਕੀ ਕਹਿੰਦੀ, ਜਿਹਨਾਂ ਨੂੰ ਗੁਰਮਤ ਦੇ ਐਂਗਲ ਦਾ ਨਹੀਂ ਪਤਾ, ਜਿਹਨਾਂ ਨੂੰ ਪੰਥ ਦੇ ਵਿਧੀ ਵਿਧਾਨ ਦਾ ਨਹੀਂ ਪਤਾ, ਉਹ ਕਈ ਵਾਰ ਇਹ ਮਨ ਵਿੱਚ ਸੋਚਦੇ ਨੇ ਇਹ ਵੀ ਕੋਈ ਸਜ਼ਾ ਹੈ ਵੀ ਜਪਜੀ ਸਾਹਿਬ ਦੇ ਪਾਠ ਕਰ ਲਓ, ਝਾੜੂ ਮਾਰ ਲਓ, ਭਾਂਡੇ ਧੋ ਲਓ, ਇਹ ਕਾਹਦੀ ਸੇਵਾ ਹੈ? ਖਾਲਸਾ ਜੀ ਇਹ ਤੇ ਪੁੱਛ ਕੇ ਵੇਖੋ ਜਿਹੜਾ ਸੇਵਾ ਫਿਰ ਕਰਦਾ ਹੈ ਜਦੋਂ ਸੇਵਾ ਲੱਗਦੀ ਹੈ। ਤੇ ਸਾਡੇ ਤੇ ਰੱਬ ਦਾ ਸੁਭਾਅ ਹੀ ਇਹ ਹੈ ਵੀ ਉਹ ਬਖਸ਼ਣ ਵਾਲਾ ਵਾ, ਉਹ ਸ਼ਰਨ ਆਇਆਂ ਦੀ ਲਾਜ ਰੱਖਣ ਵਾਲਾ ਵਾ, ਉਹ ਮਾਰਨ ਵਾਲਾ ਨਹੀਂ ਆ, ਉਹ ਕ੍ਰੋਧੀ ਨਹੀਂ ਆ, ਉਹ ਸਾਧ ਸੰਗਤ ਜੀ ਪੜਦੇ ਚੁੱਕਦਾ ਨਹੀਂ ਆ, ਉਹ ਪੜਦਾ ਪਾ ਕੇ ਸਾਡੇ ਗੁਨਾਹਾਂ ਨੂੰ ਢੱਕਦਾ ਵਾ। ਜਦੋਂ ਸ਼ਿਮਲੇ ਨੂੰ ਟ੍ਰੇਨ ਜਾਣੀ ਸੀ ਨਾ ਤੇ ਇੱਕ ਅੰਗਰੇਜ਼ ਨੂੰ ਉਹਦੀ ਡਿਊਟੀ ਲੱਗ ਗਈ ਵੀ ਇਹ ਰੇਲ ਦੀ ਪਰੜੀ ਤੂੰ ਕੱਢਣੀ ਤੇ ਉਹਦੇ ਕੋਈ ਕਤਾਈ ਹੋ ਗਈ ਤੇ ਉਹਨੂੰ 5 ਕੁ ਆਨੇ ਅੰਗਰੇਜ਼ ਨੇ ਜੁਰਮਾਨਾ ਕਰਤਾ ਸੀ, ਤੇ ਹਾਲਾਂਕਿ ਜੁਰਮਾਨਾ ਕੋਈ ਉਹ ਬਹੁਤਾ ਨਹੀਂ ਸੀ। ਉਹ ਬੰਦੇ ਨੂੰ ਇੰਨੀ ਸ਼ਰਮ ਮਹਿਸੂਸ ਹੋਈ ਵੀ ਉਹ ਅਸਤੀਫਾ ਦੇ ਕੇ ਛੱਡ ਕੇ ਚਲੇ ਗਿਆ ਸੀ। ਕਿਉਂ? ਕਿਉਂਕਿ ਸਾਧ ਸੰਗਤ ਜੀ ਇਹ ਜਿਹੜੇ ਜੁਰਮਾਨੇ ਲੱਗਦੇ ਨੇ ਜਾਂ ਛੋਟੀ ਤੋਂ ਛੋਟੀ ਜਦੋਂ ਕੋਈ ਭੁੱਲ ਜਾਂ ਵੱਡੀ ਤੋਂ ਵੱਡੀ ਭੁੱਲ ਵੀ ਹੋਵੇ ਤੇ ਜਦੋਂ ਫਿਰ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੁਨੀਆਂ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਤੇ ਇਹ ਤਾਂ ਫਿਰ ਉਹੀ ਜਾਣਦਾ ਹੈ। ਪਰ ਜਿਹੜਾ ਸਾਡਾ ਘਰ ਹੈ ਨਾ, ਗੁਰੂ ਨਾਨਕ ਦਾ ਘਰ, ਇੱਥੇ ਸਾਧ ਸੰਗਤ ਜੀ ਕੇਵਲ ਤੇ ਕੇਵਲ ਸਤਿਗੁਰੂ ਜੀ ਕਹਿੰਦੇ ਵੀ ਉਹ ਰੱਬ ਬਖਸ਼ਦਾ ਹੀ ਹੈ, ਕਿਰਪਾ ਹੀ ਕਰਦਾ ਹੈ, ਉਹ ਕਿਸੇ ਦੇ ਪਰਦੇ ਜਿਹੜੇ ਆ ਉਹ ਢੱਕਦਾ ਤਾਂ ਹੈ ਪਰ ਚੁੱਕਦਾ ਨਹੀਂ, ਉਹ ਦਿਆਲਤਾ ਦਾ ਸਾਗਰ ਹੈ, ਉਹ ਵਿਸ਼ਾਲ ਹੈ ਔਰ ਉਹਦੇ ਘਰ ਦੇ ਵਿੱਚ ਰਹਿਮਤਾਂ ਹੀ ਰਹਿਮਤਾਂ ਨੇ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਵੀ ਇਹੀ ਬਖਸ਼ਿਸ਼ ਕਰ ਰਹੇ ਨੇ, ਮਹਾਰਾਜ ਮੇਰੇ ਤੇ ਤਰਸ ਕਰ, ਮੈਨੂੰ ਬਖਸ਼। ਤੋ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਵਾਹਿਗੁਰੂ ਕਿਰਪਾ ਕਰ, ਮੈਂ ਤੇਰੇ ਚਰਨਾਂ ਵਿੱਚ ਇਹ ਬੇਨਤੀ ਕਰਦਾ ਕਿ ਮੈਨੂੰ ਬਖਸ਼ ਲੈ।
ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ,
ਤੇ ਮੇਰੀ ਤੇਰੇ ਚਰਨਾਂ ਚ ਬੇਨਤੀ ਵੀ ਮੈਂ ਤੇਰੇ ਚਰਨਾਂ ਨਾਲ ਲੱਗ ਕੇ, ਪਾਈ ਪੈਂਦਾ ਮਤਲਬ ਹੈ ਵੀ ਤੇਰੇ ਮੈਂ ਚਰਨਾਂ ਨਾਲ ਲੱਗ ਕੇ ਤੇ ਕੀ ਕਰਾਂ, ਸਦਾ ਸਦਾ ਵਾਸਤੇ ਤੇਰਾ ਨਾਮ ਜਪਦਾ ਰਹਾਂ।
ਮਨ ਤਨ ਅੰਤਰ ਵਸ ਦੁੱਖਾਂ ਨਾਸ ਹੋਏ,
ਤੇ ਕਿਰਪਾ ਕਰ ਮੇਰੇ ਮਨ ਵਿੱਚ ਵਸ, ਤੇ ਜਦੋਂ ਤੂੰ ਮਨ ਵਿੱਚ ਵਸ ਗਿਓ ਨਾ ਤੇ ਸਾਰੇ ਦੁੱਖ ਸਾਰੇ ਦਰਿੱਦਰ ਇਹਨਾਂ ਦਾ ਫਿਰ ਨਾਸ ਹੋ ਜਾਵੇਗਾ, ਖਾਤਮਾ ਹੋ ਜਾਵੇਗਾ। ਕਿਹੜੇ ਦੁੱਖ? ਉਹ ਜਿਹੜੇ ਬੰਦੇ ਨੂੰ ਵਾਰ ਵਾਰ ਪਰੇਸ਼ਾਨ ਕਰਦੇ ਨੇ, ਵਾਰ ਵਾਰ ਤੰਗ ਕਰਦੇ ਨੇ, ਤੇ ਉਹ ਦੁੱਖ ਕਿਹੜੇ ਨੇ? ਸਾਧ ਸੰਗਤ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਚੁਗਲੀ ਨਿੰਦਿਆ ਈਰਖਾ, ਇਹ ਅਵਗਣ ਹੈ ਸਾਰੇ। ਸਾਧ ਸੰਗਤ ਜੀ ਜਿਵੇਂ ਜਿਵੇਂ ਮਨੁੱਖ ਨੂੰ ਸਫਲਤਾ ਮਿਲਦੀ ਨਾ ਜ਼ਿੰਦਗੀ ਚ, ਉਹਦਾ ਅਹੁਦਾ ਉਹਦੀ ਜ਼ਿੰਮੇਵਾਰੀ ਵੱਧਦੀ ਜਾਂਦੀ ਹੈ, ਉਹਦੀ ਉਪਾਧੀ ਵੱਡੀ ਹੁੰਦੀ ਜਾਂਦੀ ਹੈ, ਤੇਵੇਂ ਤੇਵੇਂ ਉਹਨੂੰ ਬੜਾ ਸਹਿਜ ਤੇ ਸਬਰ ਰੱਖਣਾ ਪੈਂਦਾ ਹੈ, ਸਹਿਜ ਤੇ ਸਬਰ। ਤੇ ਸਾਧ ਸੰਗਤ ਜੀ ਕਈ ਵਾਰ ਸਮੇਂ ਦੇ ਨਾਲ ਅਸੀਂ ਤਰੱਕੀ ਕਰਦੇ ਹਾਂ ਪਰ ਅੰਦਰ ਇੱਕ ਖੋਖਲਾਪਨ, ਅੰਦਰ ਉਹੀ ਕਾਲ, ਨਾ ਸਬਰ, ਨਾ ਸੰਤੋਖ, ਨਾ ਸਹਿਜ, ਨਾ ਅਡੋਲਤਾ, ਤੋ ਉਹਦੇ ਨਾਲ ਸਾਨੂੰ ਜ਼ਿੰਦਗੀ ਚ ਕਈ ਵਾਰ ਫਿਰ ਖੁਆਰੀ ਵੀ ਝੱਲਣੀ ਪੈਂਦੀ ਹੈ। ਇਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਦਾ ਵਿਸ਼ਾ ਬਹੁਤ ਮਹਾਨ ਹੈ, ਬਹੁਤ। ਕਿਤੇ ਸਹਿਜ ਪਾਠ ਕਰੀਏ ਨਾ ਇਕੱਲੇ ਬੈਠ ਕੇ, ਤੇ ਨਾਲ ਨਾਲ ਤੁਸੀਂ ਥੋੜਾ ਬਾਣੀ ਨੂੰ ਵਿਚਾਰਨ ਦਾ ਯਤਨ ਕਰੋ, ਤੁਹਾਨੂੰ ਐਂ ਲੱਗੇਗਾ ਵੀ ਆ ਬਾਹਰ ਜੋ ਕੁਝ ਹੈ ਇਹ ਤੇ ਦੁਨੀਆਂ ਹੀ ਹੋਰ ਹੈ, ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਆ ਉਹ ਇੱਕ ਕਿੱਡੀ ਅਦੁੱਤੀ ਦੁਨੀਆਂ ਦੀ ਗੱਲ ਕਰਦੀ ਹੈ, ਉਹ ਸਾਧ ਸੰਗਤ ਸੱਚਖੰਡ ਅਵਸਥਾ ਦੀ ਗੱਲ ਕਰਦੀ ਹੈ। ਤੋ ਇਸ ਕਰਕੇ ਇਹ ਇੱਕ ਐਸੀ ਅਵਸਥਾ ਹੈ ਜਦੋਂ ਜਦੋਂ ਬਾਣੀ ਪੜਾਂਗੇ, ਬਾਣੀ ਨਾਲ ਜੁੜਾਂਗੇ, ਤੇ ਯਾਦ ਰੱਖਣਾ ਜਿਹੜਾ ਸਾਡਾ ਅੰਦਰ ਹੈ ਨਾ ਉਹ ਸਾਨੂੰ ਫਿਰ ਮਹਿਸੂਸ ਹੋਣ ਲੱਗ ਪਵੇਗਾ ਵੀ ਸੱਚਮੁੱਚ ਹੀ ਸਾਡੇ ਅੰਦਰੋਂ ਉਹ ਜਿਹੜੇ ਵਕਾਰ ਨੇ ਉਹ ਖਤਮ ਹੋ ਗਏ ਹਨ। ਤੋ ਮਹਾਰਾਜ ਕਹਿੰਦੇ ਨੇ ਵੱਡਾ ਦੁੱਖ ਹੀ ਇਹ ਹੈ, ਜਿਹੜੇ ਵਕਾਰ ਆ ਉਹ ਸਾਨੂੰ ਤੰਗ ਕਰਦੇ ਆ, ਤੇ ਕਿਰਪਾ ਕਰ ਮੇਰੇ ਮਾਲਕਾ ਮੇਰੇ ਮਨ ਵਿੱਚ ਵਸ। ਜਦੋਂ ਤੇਰਾ ਸ਼ਬਦ ਮੇਰੇ ਮਨ ਤਨ ਦੇ ਅੰਦਰ ਵਸ ਗਿਆ ਨਾ ਤੇ ਦੁੱਖਾਂ ਨਾਸ ਹੋਏ, ਫਿਰ ਇਹ ਜ਼ਿੰਦਗੀ ਦੇ ਜਿਹੜੇ ਸਾਰੇ ਦੁੱਖ ਨੇ ਇਹ ਨਾਸ ਹੋ ਜਾਣੇ ਨੇ। ਖਾਲਸਾ ਜੀ ਬਾਣੀ ਜ਼ਰੂਰ ਪੜਿਆ ਕਰੀਏ, ਮੇਰੀ ਬੇਨਤੀ ਹੈ। ਮੈਂ ਤਾਂ ਉਹਨਾਂ ਨੌਜਵਾਨਾਂ ਨੂੰ ਵੀ ਅੱਜ ਇਸ ਮਾਧਿਅਮ ਤੋਂ ਬੇਨਤੀ ਕਰਾਂਗਾ ਕਿ ਠੀਕ ਹੈ ਤੁਹਾਡੇ ਕੇਸ ਕਤਲ ਨੇ, ਤੁਸੀਂ ਸਿੱਖਾਂ ਦੇ ਘਰ ਜੰਮੇ ਹੋ, ਤੁਸੀਂ ਦਾੜੀਆਂ ਕਟਾਈਆਂ ਨੇ, ਤੇ ਜੇ ਨਿਤਨੇਮ ਨਹੀਂ ਕਰਦੇ ਬਾਣੀ ਨਹੀਂ ਪੜ੍ਹਦੇ ਤੇ ਘੱਟੋ ਘੱਟ ਮੇਰੀ ਇੱਕ ਬੇਨਤੀ ਹੈ ਵੀ ਇੱਕ ਜਪਜੀ ਸਾਹਿਬ ਦਾ ਪਾਠ ਜ਼ਿੰਦਗੀ ਚ ਸੁਭਾਅ ਬਣਾ ਲਓ, ਆਦਤ ਪਾ ਲਓ ਵੀ ਜ਼ਰੂਰ ਕਰਨਾ ਹੈ। ਕਿਉਂਕਿ ਸਾਡੀ ਮਰਿਆਦਾ ਵਿੱਚ ਲਿਖਿਆ ਵੀ ਸੰਗਤ ਵਿੱਚ ਪਾਠ ਸਿੱਖ ਕਰ ਸਕਦਾ, ਆਪਣੇ ਲਈ ਪਾਠ ਜਿਹੜਾ ਮਰਜ਼ੀ ਕਰ ਸਕਦਾ। ਬੱਚਿਓ ਗੁਰੂ ਘਰ ਜਾਇਆ ਕਰੋ, ਘੱਟੋ ਘੱਟ ਇੱਕ ਪਾਠ ਜਪਜੀ ਸਾਹਿਬ ਦਾ। ਮੈਨੂੰ ਯਾਦ ਹੈ ਸਾਡਾ ਇੱਕ ਮਾਸਟਰ ਹੁੰਦਾ ਸੀ, ਅਸੀਂ ਨਿੱਕੇ ਹੁੰਦੇ ਸੀ ਤੇ ਉਹਨੇ ਚੌਥੀ ਪੰਜਵੀਂ ਚ ਪੜ੍ਹਦਿਆਂ ਨੂੰ ਕਹਿਣਾ ਵੀ ਜਿਹੜਾ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਜ਼ਬਾਨੀ ਯਾਦ ਕਰਕੇ ਆਵੇਗਾ ਨਾ ਤੇ ਉਹਨੂੰ ਮੈਂ 2 ਰੁਪਈਏ ਇਨਾਮ ਦੇਵਾਂਗਾ। ਇਹਨੂੰ ਕੋਈ ਲਾਲਚ ਕਹਿ ਲੇ, ਕੁਛ ਵੀ ਕਹਿ ਲੇ, ਸਾਧ ਸੰਗਤ ਜੀ ਉਹ ਇੱਕ ਸੁਭਾਅ ਬਣਾ ਦਿੰਦੇ ਸੀ ਤੇ ਫਿਰ ਜਦੋਂ 5 ਜਾਂ 10 ਪੌੜੀਆਂ ਯਾਦ ਹੋ ਜਾਣੀਆਂ ਤੇ ਉਹਨਾਂ ਨੇ ਕਹਿਣਾ ਵੀ ਜਿਹੜਾ ਸਾਰਾ ਜਪਜੀ ਸਾਹਿਬ ਯਾਦ ਕਰੂਗਾ ਮੈਂ 5 ਰੁਪਈਏ ਇਨਾਮ ਦੇਵਾਂਗਾ। ਅੱਜ ਇੱਦਾਂ ਦੇ ਟੀਚਰਾਂ ਦੀ, ਇੱਦਾਂ ਦੇ ਗ੍ਰੰਥੀਆਂ ਦੀ ਜ਼ਰੂਰਤ ਹੈ ਸਾਨੂੰ ਪਿੰਡਾਂ ਦੇ ਅੰਦਰ। ਸਭ ਤੋਂ ਵੱਡੀ ਗੱਲ ਵੇਖੋ ਵੀ ਤੁਸੀਂ ਕਿਸੇ ਪੰਥ ਪ੍ਰਸਿੱਧ ਵਿਦਵਾਨ ਜਾਂ ਮਹਾਂਪੁਰਖ ਦੀ ਜੀਵਨੀ ਪੜ੍ਹੋ, ਉਹਦੀ ਜੀਵਨੀ 'ਚ ਇੱਕ ਲਾਈਨ ਐਡ ਹੋਈ ਹੋਵੇਗੀ ਕਿ ਆਪ ਜੀ ਨੇ ਗੁਰਮਤ ਦੀ ਵਿਦਿਆ ਪਿੰਡ ਦੇ ਗੁਰਦੁਆਰੇ ਦੇ ਭਾਈ ਸਾਹਿਬ ਤੋਂ ਪ੍ਰਾਪਤ ਕੀਤੀ। ਅੱਜ ਅਸੀਂ ਕਹਿੰਦੇ ਹਾਂ ਪੰਥ ਵਿੱਚ ਕਿ ਭਾਈਆਂ ਦਾ ਸਤਿਕਾਰ ਰੱਜ ਕੇ ਕਰਨਾ ਚਾਹੀਦਾ ਔਰ ਉਹ ਆਪਾਂ ਕਰਦੇ ਵੀ ਹਾਂ, ਪਰ ਮੈਂ ਇਸ ਮੰਚ ਤੋਂ ਇਹ ਵੀ ਬੇਨਤੀ ਕਰਾਂਗਾ ਗੁਰੂ ਕੇ ਵਜ਼ੀਰਾਂ ਨੂੰ, ਆਓ ਰਲ ਕੇ ਇੱਕ ਐਸੀ ਲਹਿਰ ਤੋਰੀਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 350 ਸਾਲਾ ਆ ਰਿਹਾ ਕਿ ਆਪਣੇ ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਨੌਜਵਾਨਾਂ ਨੂੰ ਜੋੜ ਕੇ ਉਹਨਾਂ ਨੂੰ ਗੁਰਬਾਣੀ ਨਾਲ, ਉਹਨਾਂ ਨੂੰ ਘੱਟੋ ਘੱਟ ਜਪਜੀ ਸਾਹਿਬ ਦੇ ਪਾਠ ਨਾਲ ਜ਼ਰੂਰ ਜੋੜ ਦਈਏ। ਸਾਧ ਸੰਗਤ ਜਿਹੜੀ ਬਾਣੀ ਆ ਨਾ, ਜਦੋਂ ਬਾਣੀ ਪੜ੍ਹਨ ਦਾ ਸੁਭਾਅ ਪੈ ਜੇ, ਉਹ ਭਾਵੇਂ ਕਿਸੇ ਵੀ ਨੌਜਵਾਨ ਦਾ, ਭਾਵੇਂ ਉਹ ਕੇਸ ਉਹਦੇ ਕਤਲ ਨੇ ਅੰਮ੍ਰਿਤ ਨਹੀਂ ਛਕਿਆ, ਸਾਬਤ ਸੂਰਤ ਨਹੀਂ ਹੈ, ਤੇ ਜੇ ਕਿਤੇ ਬਾਣੀ ਪੜ੍ਹਨ ਦਾ ਸੁਭਾਅ ਬਣ ਗਿਆ ਨਾ ਵੀ ਮੈਂ ਸਵੇਰੇ ਉੱਠ ਕੇ ਇੱਕ ਪਾਠ ਕਰਨਾ ਹੈ, ਇਹ ਗੁਰਬਾਣੀ ਹੈ ਜਿਹੜੀ ਸਾਨੂੰ ਅੰਦਰੋਂ ਮੋੜਦੀ ਹੈ ਸਾਧ ਸੰਗਤ ਜੀ। ਤੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਮਨ ਵਿੱਚ ਇਹ ਅਹਿਸਾਸ ਪੈਦਾ ਹੋ ਜਾਣਾ ਆਪਣੇ ਆਪ ਹੀ ਕਿ ਮੈਂ ਕੇਸ ਵੀ ਰੱਖ ਲਵਾਂ, ਤੇ ਜਦੋਂ ਕੇਸ ਰੱਖ ਲਏ ਤੇ ਬਾਣੀ ਦਾ ਪੱਲਾ ਨਾ ਛੱਡਿਆ, ਇੱਕ ਦਿਨ ਅੰਦਰੋਂ ਆਵਾਜ਼ ਆਵੇਗੀ ਕਿ ਅੱਜ ਮੈਂ ਖੰਡੇ ਦੀ ਪੌਲ ਵੀ ਲੈ ਲਵਾਂ, ਮੈਂ ਅੰਮ੍ਰਿਤ ਵੀ ਛਕ ਲਵਾਂ। ਤੇ ਜਿਹੜਾ ਬਾਣੀ ਪੜ੍ਹ ਕੇ ਕੇਸ ਰੱਖਦਾ ਹੈ ਅੰਮ੍ਰਿਤ ਛਕਦਾ ਹੈ, ਸਾਧ ਸੰਗਤ ਜੀ ਬਾਣੀ ਅੰਦਰ ਨੂੰ ਤੇ ਸਾਡੀ ਸੁਰਤ ਨੂੰ ਇੰਨਾ ਬਲਵਾਨ ਕਰ ਦਿੰਦੀ ਹੈ ਕਿ ਜੇ ਸਮਾਂ ਆਉਣ ਦੇ ਉੱਤੇ ਖੋਪਰ ਵੀ ਲਵਾਉਣਾ ਪਵੇ ਨਾ ਤੇ ਸਿੱਖ ਖੋਪਰੀ ਲਵਾ ਜਾਵੇਗਾ, ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦੇਵੇਗਾ ਸਾਧ ਸੰਗਤ ਜੀ, ਕਿਉਂਕਿ ਬਾਣੀ ਅੰਦਰ ਨੂੰ ਬਾਣੀ ਨੇ ਮਜ਼ਬੂਤ ਕਰਨਾ ਹੈ। ਮਹਾਰਾਜ ਅੱਜ ਕਹਿ ਰਹੇ ਨਾ ਵੀ ਕਿਰਪਾ ਕਰ ਮੇਰੇ ਅੰਦਰ ਵਸ, ਕਿਉਂਕਿ ਗੁਰੂ ਸਾਹਿਬ ਨੂੰ ਜਾਣਦੇ ਆ ਮਹਾਰਾਜ ਵੀ ਜੇ ਅੰਦਰ ਰੱਬ ਵਸ ਗਿਆ, ਅੰਦਰ ਬਾਣੀ ਵਸ ਗਈ, ਗੁਰਮੁਖ ਰੋਮ ਰੋਮ ਹਰ ਧਿਆਵੈ, ਤੇ ਫਿਰ ਬੰਦਾ ਦੁਨੀਆਂ ਤੇ ਡੋਲਦਾ ਨਹੀਂ, ਫਿਰ ਦੁੱਖ ਕਿਹੜੇ ਆ, ਫਿਰ ਇਹ ਦੁੱਖ ਦੁੱਖ ਨਜ਼ਰ ਨਹੀਂ ਆਉਂਦੇ ਆ ਜਿਹੜੇ ਦੁਨਿਆਵੀ ਦੁੱਖ ਨੇ। ਤੇ ਦੁਨਿਆਵੀ ਦੁੱਖਾਂ ਨੂੰ ਗੁਰਮਤ ਨੇ ਦੁੱਖ ਨਹੀਂ ਮੰਨਿਆ, ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਆਪਾਂ ਬਾਣੀ ਚ ਪੜ੍ਹਦੇ ਹਾਂ ਕੇਤਿਆ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਤਾਰ, ਵੀ ਵਾਹਿਗੁਰੂ ਜੇ ਚੱਲਦੀ ਜ਼ਿੰਦਗੀ ਚ ਕਿਤੇ ਕੋਈ ਵੱਡੀ ਮਾਰ ਪੈ ਗਈ, ਕੋਈ ਦੁੱਖ ਆ ਗਿਆ, ਕੋਈ ਭੁੱਖ ਨਾ ਲੜਨਾ ਪੈ ਗਿਆ, ਵਪਾਰ ਚ ਘਾਟਾ ਪੈ ਗਿਆ, ਗਰੀਬੀ ਆ ਗਈ, ਤੇ ਮੈਂ ਕੀ ਕਹਾਂਗਾ ਵੀ ਮੈਨੂੰ ਦੁੱਖ ਆ ਗਿਆ ਨਾ, ਇਹ ਦੁੱਖ ਥੋੜੀ ਹੈ, ਇਹ ਤਾਂ ਚੱਲਦੀ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਕਦੇ ਸੁੱਖ ਕਦੇ ਖੁਸ਼ੀ ਕਦੇ ਗਮੀ। ਤੋ ਇਸ ਕਰਕੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹਨੂੰ ਵੀ ਮੈਂ ਰੱਬ ਦੀ ਦਾਤ ਹੀ ਮੰਨਾਂਗਾ ਵੀ ਇਹ ਭੇਦਾਤ ਤੇਰੀ ਦਤਾਰ, ਕਿ ਵਾਹਿਗੁਰੂ ਫੇਰ ਕੀ ਹੋ ਗਿਆ ਜੇ ਆ ਗਏ ਨੇ, ਇਹ ਵੀ ਤੇਰੀ ਦਿੱਤੀ ਹੋਈ ਦਾਤ ਹੈ ਸਾਧ ਸੰਗਤ ਜੀ। ਇਸ ਕਰਕੇ ਬਾਣੀ ਚ ਇੱਦਾਂ ਦੇ ਬੜੇ ਸ਼ਬਦ ਨੇ, ਤੇ ਗੁਰਮਤ ਦੇ ਐਂਗਲ ਤੋਂ ਜਦੋਂ ਆਪਾਂ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਘਰ ਸਾਸ ਸਪਰਤ ਪਾਲੇ। ਔਖੀ ਘੜੀ ਕੀ ਆ ਭਲਾ ਸਿੱਖ ਵਾਸਤੇ? ਔਖੀ ਘੜੀ ਸਿੱਖ ਲਈ ਇਹ ਹੈ ਵੀ ਜਦੋਂ ਸਿੱਖ ਬਾਣੀ ਤੋਂ ਦੂਰ ਹੋ ਗਿਆ ਨਾ, ਜਦੋਂ ਸਿੱਖ ਗੁਰਦੁਆਰੇ ਤੋਂ ਜਾਂ ਸੇਵਾ ਤੋਂ ਦੂਰ ਹੋ ਗਿਆ, ਤੇ ਮਹਾਰਾਜ ਕਹਿੰਦੇ ਤੇਰੇ ਲਈ ਔਖੀ ਘੜੀ ਆ, ਕਿਉਂਕਿ ਤੂੰ ਵਿਕਾਰਾਂ 'ਚ ਡਿੱਗ ਪੈਣਾ, ਤੇ ਵਿਕਾਰਾਂ 'ਚ ਪੈ ਕੇ ਤੇਰੀ ਜ਼ਿੰਦਗੀ ਖਰਾਬ ਹੋ ਜਾਣੀ ਹੈ, ਝੂਠੇ ਨਸ਼ਿਆਂ ਚ ਪੈ ਕੇ, ਮਨ ਮਤਾਂ ਚ ਪੈ ਕੇ, ਕੁਰੀਤੀਆਂ ਚ ਪੈ ਕੇ ਤੇਰੀ ਜ਼ਿੰਦਗੀ ਖੁਆਰ ਹੋ ਜਾਣੀ, ਤੇ ਇਹ ਤੋਂ ਵੱਡੀ ਔਖੀ ਘੜੀ ਕੀ ਹੋ ਸਕਦੀ। ਫਿਰ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਵੀ ਸ਼ਬਦ ਪੜ੍ਹਦੇ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ, ਵੀ ਰੱਬ ਦੀ ਸ਼ਰਨ ਵਿੱਚ ਤੱਤੀ ਵਾਹ ਨਹੀਂ ਲੱਗਦੀ। ਕਿਹੜੀ ਹੈ ਤੱਤੀ ਵਾਹ ਭਲਾ? ਵਕਾਰਾਂ ਦੀ। ਵੀ ਜਦੋਂ ਬਾਣੀ ਤੋਂ ਦੂਰ ਹੋ ਗਏ ਨਾ, ਉਦੋਂ ਫਿਰ ਉਹ ਵਾਹ ਲੱਗਣੀ ਲੱਗਣੀ ਸਾਧ ਸੰਗਤ। ਤੇ ਜੇ ਬਾਣੀ ਦੇ ਨਾਲ ਜੁੜੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਫਿਰ ਤੇ ਤੱਤੀ ਵਾਹ ਵਾਕਿਆ ਹੀ ਨਹੀਂ ਲੱਗਦੀ, ਫਿਰ ਤਪਸ਼ ਦੂਰ ਹੋ ਜਾਂਦੀ। ਕਿਉਂਕਿ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਇਹ ਫਿਰ ਮਨੁੱਖ ਨੂੰ ਸਮਝ ਪੈ ਜਾਂਦੀ ਵੀ ਜਿਹੜਾ ਬਾਣੀ ਨਾਲ ਜੁੜਿਆ, ਸ਼ਬਦ ਨਾਲ ਜੁੜਿਆ ਸਾਧ ਸੰਗਤ ਜੀ, ਉਹਦਾ ਜੀਵਨ ਮਹਾਨ ਹੈ। ਤੇ ਜਿਹਦੀ ਜ਼ਿੰਦਗੀ ਚ ਤਪਸ਼ ਹੈ, ਜਿਹਦੀ ਜ਼ਿੰਦਗੀ ਚ ਵਕਾਰ ਨੇ, ਉਹ ਬੰਦੇ ਦਾ ਕਦੇ ਭਲਾ ਨਹੀਂ ਹੋ ਸਕਦਾ। ਤੋ ਇਸ ਕਰਕੇ ਮਹਾਰਾਜ ਅੱਜ ਬਾਣੀ ਦੀ ਗੱਲ ਕਰ ਰਹੇ, ਸ਼ਬਦ ਦੀ ਗੱਲ ਕਰ ਰਹੇ ਨੇ ਕਿ ਪਾਤਸ਼ਾਹ ਕਿਰਪਾ ਕਰ, ਤੇਰਾ ਸ਼ਬਦ ਮੇਰੇ ਹਿਰਦੇ ਚ ਵੱਸ ਜਾਵੇ। ਤੇ ਮੈਂ ਦੁਬਾਰਾ ਫਿਰ ਇਹ ਬੇਨਤੀ ਕਰਨੀ ਚਾਹੁੰਦਾ, ਠੀਕ ਹੈ ਵੀ ਸਾਡਾ ਸੁਭਾਅ ਆ, ਕਈ ਵਾਰ ਪਹਿਲੀ ਤੇ ਗੱਲ ਨੌਜਵਾਨ ਦੀਵਾਨਾ ਚਾਹੁੰਦੇ ਨੀ ਜੇ ਆਉਣ, ਤੇ ਅਸੀਂ ਕਈ ਵਾਰ ਸਰੂਪਾ ਪਾਉਣ ਲੱਗਿਆਂ ਕਹਿੰਦੇ ਜਕਾਰਾ ਛੱਡ, ਦਵਾ ਦਵ ਜਕਾਰਾ ਛੱਡ। ਠੀਕ ਹੈ, ਸਾਡੇ ਮਨ, ਸਾਡਾ ਮਨ ਮਤਲਬ ਇਹ ਚਾਹੁੰਦਾ ਹੁੰਦਾ ਵੀ ਇਹ ਸਿੱਖੀ ਚ ਆਵੇ, ਪਰ ਸਾਧ ਸੰਗਤ ਕਈ ਵਾਰ ਅਗਲਾ ਬੱਧਾ ਰੁੱਤੀ ਛੱਡ ਵੀ ਦਿੰਦਾ ਵੀ ਹੁਣ ਮੈਂ ਇੱਥੇ ਕੀ ਕਰਾਂ। ਪਰ ਯਾਦ ਰੱਖਿਓ, ਜੇ ਚਿਣਗ ਪੈਦਾ ਕਰ ਦਈਏ ਨਾ ਵੀ ਪਾਠ ਕਰਿਆ ਕਰ ਇੱਕ ਜਪਜੀ ਸਾਹਿਬ ਦਾ, ਨਿਤਨੇਮ ਕਰਿਆ ਕਰ, ਜਿੱਦਣ ਤੁਹਾਡੇ ਬੱਚਿਆਂ ਦੇ ਹੱਥ ਚ ਗੁਰਬਾਣੀ ਦੇ ਗੁਟਕਾ ਸਾਹਿਬ ਆ ਗਏ। ਮੈਂ ਸਿੱਖਾਂ ਦੀ ਇਸ ਵੱਡੀ ਸਕੇਜ ਤੋਂ ਬੇਨਤੀ ਕਰ ਰਿਹਾ, ਸਾਧ ਸੰਗਤ ਆਪਣੇ ਆਪ ਅੰਦਰ ਅੰਦਰੋਂ ਉਹਨਾਂ ਦੇ ਇਹ ਅਹਿਸਾਸ ਪੈਦਾ ਹੋਣਾ ਕਿ ਅਸੀਂ ਕੇਸ ਵੀ ਰੱਖਣੇ ਆ ਤੇ ਅਸੀਂ ਅੰਮ੍ਰਿਤ ਵੀ ਛਕਣਾ ਹੈ। ਇਸ ਕਰਕੇ ਬਾਣੀ, ਬਾਣੀ ਬੜੀ ਜ਼ਰੂਰੀ, ਬਾਣੀ ਦੇ ਪਹਿਰੇ ਆਪਾਂ ਘਰਾਂ ਦੇ ਵਿੱਚ ਵਧਾਈਏ, ਬਾਣੀ ਪੜ੍ਹੀਏ। ਬਾਣੀ ਕੰਠ ਤੇ ਪੈਸਾ ਗੰਠ, ਇਹ ਪੁਰਾਣੇ ਬਜ਼ੁਰਗ ਇਹ ਸ਼ਬਦ ਬੋਲਦੇ ਹੁੰਦੇ ਸੀ ਸਾਧ ਸੰਗਤ। ਸਾਡੀ ਤੇ ਬਾਣੀ ਨਾਲ ਸਾਂਝ ਹੀ ਇੱਦਾਂ ਦੀ ਹੈ ਵੀ ਅਸੀਂ ਤੇ ਜੰਗਲਾਂ ਚ ਰਹੇ, ਸਾਡੇ ਕੋਲ ਪਾਉਣ ਲਈ ਚੰਗੇ ਕੱਪੜੇ ਨਹੀਂ, ਖਾਣ ਲਈ ਚੰਗੇ ਪਦਾਰਥ ਨਹੀਂ, ਸਵਾਰੀ ਕਰਨ ਲਈ ਚੰਗੇ ਘੋੜੇ ਨਹੀਂ, ਪਰ ਇੱਕ ਚੀਜ਼ ਸਾਡੇ ਬਜ਼ੁਰਗਾਂ ਕੋਲ ਜ਼ਰੂਰ ਸੀ, ਜਿੱਥੇ ਇੱਕ ਬੰਨੇ ਸਿਰੀਸਾ ਪਾਇਆ ਹੁੰਦਾ ਸੀ ਨਾ, ਦੂਜੇ ਬੰਨੇ ਇੱਕ ਝੋਲਾ ਲਮਕਾ ਕੇ ਰੱਖਦੇ ਸੀ, ਤੇ ਕਿਸੇ ਨੇ ਪੁੱਛਣਾ ਵੀ ਇਹ ਝੋਲਾ ਹੈ, ਉਹਨਾਂ ਕਹਿਣਾ ਨਾ ਨਾ, ਇਹ ਤਾਂ ਫੌਜਾਂ ਦਾ ਖਜ਼ਾਨਾ ਹੈ। ਤੇ ਖਜ਼ਾਨਾ ਉਹਨੂੰ ਤਾਂ ਕਹਿੰਦੇ ਸੀ ਵੀ ਉਹਦੇ ਚ ਬਾਣੀ ਦੇ ਗੁਟਕੇ ਤੇ ਬਾਣੀ ਦੀਆਂ ਪੋਥੀਆਂ ਹੁੰਦੀਆਂ ਸੀ। ਤੇ ਸਾਧ ਸੰਗਤ ਜੀ, ਬਾਣੀ ਦੀ ਪੋਥੀ ਉਸ ਜਗ੍ਹਾ ਤੇ ਰੱਖਣ ਕਰਕੇ ਹੀ ਉਹਦਾ ਨਾਂ ਖਜ਼ਾਨਾ ਪਿਆ। ਤੇ ਜਿੱਦਣ ਸਿੱਖ ਦੇ ਬੱਚੇ ਨੂੰ ਸਮਝ ਆ ਗਈ ਨਾ ਵੀ ਸਭ ਤੋਂ ਵੱਡਾ ਖਜ਼ਾਨਾ ਬਾਣੀ ਹੈ, ਸਭ ਤੋਂ ਵੱਡਾ ਖਜ਼ਾਨਾ ਵਾਹਿਗੁਰੂ ਦਾ ਨਾਮ ਹੈ, ਉਦੋਂ ਸਿੱਖ ਦਾ ਬੱਚਾ ਕਦੇ ਸਿੱਖੀ ਤੋਂ ਮੁਨਕਰ ਨਹੀਂ ਹੋਵੇਗਾ। ਸਾਧ ਸੰਗਤ ਜੀ, ਇਸ ਕਰਕੇ ਮਹਾਰਾਜ ਕਹਿੰਦੇ ਕਿਰਪਾ ਕਰੋ ਪਾਤਸ਼ਾਹ ਮੇਰੇ ਅੰਦਰ ਵਸੋ, ਤੇ ਨਾਲ ਹੀ ਫਿਰ ਜਿਹੜੇ ਵਕਾਰ ਨੇ, ਦੁੱਖ ਨੇ, ਇਹ ਖਤਮ ਹੋ ਜਾਣ।
ਹੱਥ ਦੇ ਆਪ ਰੱਖ ਵਿਆਪੈ ਭਉ ਨਾ ਕੋਈ,
ਤੇ ਕਿਰਪਾ ਕਰੋ ਹੱਥ ਦੇ ਕੇ ਰੱਖੋ, ਤੇ ਕਿਸੇ ਕਿਸਮ ਦਾ ਮੈਨੂੰ ਭਉ ਡਰ ਵਕਾਰ ਜਿਹੜਾ ਉਹ ਤੰਗ ਨਹੀਂ ਕਰੇਗਾ। ਕਿਉਂਕਿ ਸਾਧ ਸੰਗਤ ਜੀ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਜਿਹਦੇ ਤੇ ਗੁਰੂ ਨੇ ਆਪਣਾ ਮਿਹਰ ਭਰਿਆ ਹੱਥ ਰੱਖ ਦਿੱਤਾ, ਉਹਨੂੰ ਫਿਰ ਕੋਈ ਵਕਾਰ, ਕੋਈ ਦੁੱਖ ਉਹ ਤੰਗ ਨਹੀਂ ਕਰ ਸਕਦਾ।
ਗੁਣ ਗਾਵਾ ਦਿਨ ਰਾਇਣ ਇਤੈ ਕੰਮ ਲਾਏ,
ਪਾਤਸ਼ਾਹ ਕਿਰਪਾ ਕਰ ਮੈਨੂੰ ਇੱਕ ਕੰਮੇ ਲਾ। ਉਹ ਕਿਹੜਾ ਕੰਮ ਹੈ? ਕਿ ਮੈਂ ਦਿਨ ਰਾਤ ਤੈਨੂੰ ਭੁੱਲਾਂ ਨਾ, ਮੈਂ ਤੇਰੇ ਗੁਣ ਗਾਉਂਦਾ ਰਵਾਂ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜਿਹੜਾ ਦਿਨ ਰਾਤ ਗੁਣ ਗਾਵੇ ਨਾ, ਉਹ ਆਪਣਾ ਕੰਮ ਵੀ ਇਮਾਨਦਾਰੀ ਨਾਲ ਕਰੇਗਾ। ਉਹ ਭਾਵੇਂ ਦੁਕਾਨ ਤੇ ਬੈਠਾ ਹੈ, ਉਹ ਭਾਵੇਂ ਖੇਤੀਬਾੜੀ ਕਰ ਰਿਹਾ ਹੈ, ਉਹ ਭਾਵੇਂ ਵਪਾਰ ਕਰ ਰਿਹਾ ਹੈ। ਸਾਧ ਸੰਗਤ, ਜਿਹੜਾ ਰਾਤ ਦਿਨ ਗੁਣਾਂ ਨੂੰ ਗਾਉਂਦਾ ਹੈ ਵਾਹਿਗੁਰੂ ਦੀ ਸੁਰਤ ਵਿੱਚ, ਆਪਣੀ ਸੁਰਤ ਵਿੱਚ ਵਾਹਿਗੁਰੂ ਦਾ ਨਾਮ ਟਿਕਾਉਂਦਾ ਹੈ ਨਾ, ਸ਼ਬਦ ਨਾਲ ਜੁੜਦਾ ਹੈ, ਉਹ ਬੰਦੇ ਦੀ ਜ਼ਿੰਦਗੀ ਚ ਬੇਈਮਾਨੀ ਨਹੀਂ ਹੋਵੇਗੀ, ਉਹਦੀ ਜ਼ਿੰਦਗੀ ਚ ਇਮਾਨਦਾਰੀ, ਨੇਕੀ, ਭਲਾ ਇਹੀ ਹੋਣਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਦਿਨ ਰਾਤ ਤੇਰੇ ਗੁਣ ਗਾਵਾਂ, ਮੈਨੂੰ ਇਸ ਕੰਮ ਲਾ।
ਸੰਤ ਜਨਾ ਕੈ ਸੰਗ ਹਉਮੈ ਰੋਗ ਜਾਏ,
ਤੇ ਕਹਿੰਦੇ ਵੀ ਜਿਹੜੀ ਹਉਮੈ ਹੈ ਨਾ, ਇਹ ਵੱਡਾ ਰੋਗ ਹੈ। ਤੇ ਜਿੰਨਾ ਚਿਰ ਸੰਤਾਂ ਦੀ ਸੰਗਤ, ਗੁਰਮੁਖਾਂ ਪਿਆਰਿਆਂ ਦੀ ਸੰਗਤ ਨਹੀਂ ਨਾ ਕਰਦੇ, ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਚਿਰ ਹਉਮੈ ਦਾ ਰੋਗ ਨਹੀਂ ਜਾਂਦਾ। ਗੌਣ ਰਾਗ ਚ ਭਗਤ ਕਬੀਰ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਏ, ਵੀ ਜੇ ਚੱਲਦੀ ਜ਼ਿੰਦਗੀ ਚ ਕੋਈ ਰੱਬ ਦਾ ਪਿਆਰਾ ਮਿਲ ਪਏ ਨਾ, ਤੇ ਕਹਿੰਦੇ ਵੀ ਉਹਦੇ ਨਾਲ ਕੋਈ ਆਪਣੇ ਦਿਲ ਦੀ ਗੱਲ ਕਰੋ ਤੇ ਉਹਦੀ ਸੁਣੋ, ਪਹਿਲਾਂ ਸੁਣਨੀ ਆ ਤੇ ਫਿਰ ਕਹਿਣੀ। ਸੰਤ ਮਿਲੈ ਕਿਛ ਸੁਣੀਐ ਕਹੀਐ, ਤੇ ਮਿਲੈ ਅਸੰਤ ਮਸਟ ਕਰ ਰਹੀ ਹੈ। ਕਹਿੰਦੇ ਜੇ ਚੱਲਦੀ ਜ਼ਿੰਦਗੀ ਚ ਕਿਸੇ ਸਾਕਤ ਜਾਂ ਅਸੰਤ ਬੰਦੇ ਨਾਲ ਵਾਹ ਪੈ ਜੇ ਫਿਰ ਮਸਤ ਕਰ ਜਾਣ ਰਹਿਣਾ ਚਾਹੀਦਾ, ਫਿਰ ਚੁੱਪ ਰਹਿਣਾ ਚਾਹੀਦਾ। ਬਾਬਾ ਬੋਲਣਾ ਕਿਆ ਕਹੀਐ, ਹੇ ਮੇਰੇ ਬਾਬਾ ਜੀ ਕਿਹੜੇ ਬੋਲ ਬੋਲੀਏ, ਜੈਸੇ ਰਾਮ ਨਾਮ ਰਵ ਰਹੀ ਹੈ। ਕਹਿੰਦੇ ਉਹ ਬੋਲ ਬੋਲੋ, ਉਹ ਸੰਗਤ ਕਰੋ ਜਿਹਦੀ ਸੰਗਤ ਕਰਨ ਕਰਕੇ ਤੇ ਸੋਹਣੇ ਬੋਲ ਬੋਲਣ ਕਰਕੇ ਸਾਡੀ ਸੁਰਤ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਵਿੱਚ ਟਿੱਕੀ ਰਵੇ। ਸੰਤਨ ਸਿਉ ਬੋਲੇ ਉਪਕਾਰੀ, ਜੇ ਚੰਗਿਆਂ ਦੀ ਸੰਗਤ ਕਰਾਂਗੇ ਨਾ ਤੇ ਮਨ ਚ ਉਪਕਾਰ ਕਰਨ ਦੀ ਭਾਵਨਾ ਆਵੇਗੀ। ਨੇਕੀ ਭਲਾ ਸਰਬੱਤ ਦਾ ਭਲਾ ਕਿਵੇਂ ਕਰਨਾ ਇਹ ਮਨ ਵਿੱਚ ਇੱਛਾ ਪੈਦਾ ਹੋਵੇਗੀ। ਤੇ ਮੂਰਖ ਸਿਉ ਬੋਲੇ ਝੱਖ ਮਾਰੀ, ਤੇ ਮੂਰਖ ਦੇ ਨਾਲ ਬੋਲਣਾ ਇਵੇਂ ਹੈ ਵੀ ਜਿਵੇਂ ਕੋਈ ਝੱਖ ਮਾਰ ਰਿਹਾ ਹੋਵੇ, ਕੂੜ ਬੋਲ ਰਿਹਾ ਹੋਵੇ। ਬੋਲਤ ਬੋਲਤ ਵੱਡੇ ਵਿਕਾਰਾ, ਕਹਿੰਦੇ ਫਿਰ ਅਜਾਈ ਬੋਲਣ ਦੇ ਨਾਲ ਵਿਕਾਰ ਜਿਹੜੇ ਵੱਧਦੇ ਜਾਂਦੇ ਵੱਧਦੇ ਜਾਂਦੇ। ਬਿਨ ਬੋਲੇ ਕਿਆ ਕਰੇ ਵਿਚਾਰਾ, ਪਰ ਬਿਨਾਂ ਬੋਲਣ ਤੋਂ ਵਿਚਾਰ ਵੀ ਨਹੀਂ ਹੋ ਸਕਦੀ, ਬੋਲਣਾ ਵੀ ਹੈ ਪਰ ਬੋਲਣਾ ਕੀ, ਜਿਹੜੇ ਬੋਲ ਗੁਰੂ ਜੀ ਨੂੰ ਭਾ ਜਾਣ, ਜਿਹੜੇ ਬੋਲ ਸੰਸਾਰ ਨੂੰ ਭਾ ਜਾਣ। ਫਿੱਕੇ ਬੋਲ ਨਹੀਂ ਬੋਲਣੇ, ਸ਼ੁਭ ਬਚਨ ਬੋਲਣੇ ਨੇ। ਤੇ ਅਖੀਰ ਤੇ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਮੋ ਨਾ ਡੋਲੇ। ਜਿਹੜਾ ਘੜਾ ਊਣਾ ਹੋਵੇ ਨਾ ਸਾਧ ਸੰਗਤ, ਉਹਦੇ ਚੋਂ ਰੰਗ ਬਿਰੰਗੀਆਂ ਆਵਾਜ਼ਾਂ ਆਉਂਦੀਆਂ ਨੇ। ਤੇ ਜਿਹੜੇ ਮਨੁੱਖ ਵਾਰ ਵਾਰ ਆਪਣੀ ਪ੍ਰਸ਼ੰਸਾ ਆਪਣੀ ਹਉਮੈ ਨੂੰ ਪੱਠੇ ਪਾਈ ਜਾਂਦੇ ਨੇ, ਇਹਦਾ ਮਤਲਬ ਉਹ ਘੜੇ ਅਜੇ ਊਣੇ ਨੇ ਖਾਲਸਾ ਜੀ। ਤੇ ਜਿਹੜੇ ਭਰ ਜਾਂਦੇ ਨੇ ਨਾ, ਭਰਿਆ ਹੋਏ ਸੋ ਕਬੂ ਨਾ ਡੋਲੇ, ਕਬੀਰ ਜੀ ਕਹਿੰਦੇ ਉਹ ਕਦੇ ਡੋਲਦੇ ਨੀ। ਜਿਵੇਂ ਭਰਿਆ ਘੜਾ ਉਹਦੇ ਚੋਂ ਆਵਾਜ਼ ਨਹੀਂ ਨਾ ਆਊਗੀ, ਉਹ ਡੋਲੂਗਾ ਨੀ। ਤੇ ਸਾਧ ਸੰਗਤ ਏਦਾਂ ਹੀ ਜਦੋਂ ਅੰਦਰੋਂ ਭਰ ਗਏ ਬਾਣੀ ਨਾਲ, ਵਾਹਿਗੁਰੂ ਦੇ ਨਾਮ ਦੀ ਬਰਕਤ ਦੇ ਨਾਲ, ਫਿਰ ਜ਼ਿੰਦਗੀ ਜਿਹੜੀ ਉਹ ਮਹਾਨ ਬਣ ਜਾਵੇਗੀ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੇ ਮਨ ਆਏ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਇਹੋ ਜਿਹੇ ਗੁਰਮੁਖ ਪਿਆਰਿਆਂ ਦੀ ਸੰਗਤ ਕਰੋ। ਤੇ ਸੰਗਤ ਕਰਨ ਕਰਕੇ ਕੀ ਹੋਵੇਗਾ, ਹਉਮੈ ਰੋਗ ਜਾਏ, ਜਿਹੜਾ ਵੱਡਾ ਹਉਮੈ ਦਾ ਰੋਗ ਹੈ ਇਹ ਖਤਮ ਹੋ ਜਾਵੇਗਾ।
ਸਰਬ ਨਿਰੰਤਰ ਖਸਮ ਇੱਕੋ ਰਵ ਰਹਿਆ,
ਸਾਰੇ ਸੰਸਾਰ ਦੇ ਅੰਦਰ ਇੱਕ ਖਸਮ ਭਾਵ ਕੇ ਉਹ ਅਕਾਲ ਪੁਰਖ ਪਰਮਾਤਮਾ ਹੀ ਵਰਤ ਰਿਹਾ ਹੈ।
ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ,
ਉਹ ਗੁਰੂ ਰੱਬ ਸੱਚ ਹੈ ਤੇ ਉਸ ਸੱਚ ਨੂੰ ਲੱਭਣ ਵਾਸਤੇ ਜੇ ਗੁਰੂ ਕਿਰਪਾ ਕਰੇ ਨਾ, ਫੇਰ ਹੀ ਉਸ ਸੱਚ ਦੇ ਨਾਲ ਜੁੜਿਆ ਜਾ ਸਕਦਾ ਹੈ।
ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ,
ਹੇ ਦੀਨਾ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਮਾਤਮਾ ਜੀ, ਮੇਰੀ ਤੇਰੇ ਚਰਨਾਂ ਚ ਅਰਜੋਈ ਹੈ ਕਿ ਮੈਂ ਤੇਰੀ ਸਿਫਤ ਕਰਦਾ ਰਵਾਂ, ਤੇਰੀ ਸਿਫਤ ਕਰਦਾ ਰਵਾਂ।
ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ,
ਤੇ ਮੈਂ ਤੇਰੇ ਦਰਸ਼ਨ ਵੀ ਕਰਾਂ। ਜਿਵੇਂ ਦੁਨਿਆਵੀ ਤੌਰ ਤੇ ਆਪਾਂ ਰੋਜ਼ ਹੀ ਆ ਕੇ ਗੁਰੂ ਦੇ ਦਰਸ਼ਨ ਕਰਦੇ ਹਾਂ, ਕਿੰਨੀ ਸੰਗਤ ਰੋਜ਼ ਮੰਜੀ ਸਾਹਿਬ ਆਉਂਦੀ ਹੈ, ਕਿੰਨੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੀ ਹੈ। ਤੋ ਇਹ ਦੁਨਿਆਵੀ ਦਰਸ਼ਨ ਨੇ, ਤੇ ਜਿਹੜੇ ਆਪਾਂ ਹੁਣ ਕਰ ਰਹੇ ਹਾਂ ਨਾ, ਅੱਜ ਦੇ ਮੁੱਖ ਵਾਕ ਦੀ ਵਿਚਾਰ ਸਰਵਣ ਕਰਕੇ, ਬਾਣੀ ਨੂੰ ਵਿਚਾਰ ਕੇ, ਇਹ ਜਿਹੜੇ ਅੰਤਰੀਵ ਦਰਸ਼ਨ ਨੇ। ਤੋ ਮਹਾਰਾਜ ਕਹਿੰਦੇ, ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੈਂ ਤੇਰੇ ਦਰਸ਼ਨਾਂ ਤੋਂ ਵਾਂਝਾ ਨਾ ਹੋਵਾਂ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਹਮਾਰੀ ਪਿਆਰੀ ਕੀ ਆ? ਬਾਣੀ, ਬਾਣੀ ਸਾਡੀ ਆ ਮਹਾਰਾਜ ਕਹਿੰਦੇ ਨੇ। ਵੇਖੋ ਕਿੱਡੀ ਕਮਾਲ ਦੀ ਗੱਲ, ਜਿਹੜੀ ਚੀਜ਼ ਸਾਡੀ ਆ ਉਹ ਅਸੀਂ ਮੰਨਦੇ ਹੀ ਨਹੀਂ, ਸੁਣਦੇ ਹੀ ਨਹੀਂ, ਤੇ ਸਾਧ ਸੰਗਤ ਜਿਹੜੀ ਸਾਡੀ ਨਹੀਂ ਉਹਦੇ ਤੇ ਬੰਦਾ ਨਾਂ ਲਿਖਾਈ ਫਿਰਦਾ ਹੈ ਕਿ ਇਹ ਮੇਰੀ ਹੈ, ਮੈਂ ਇਹਦਾ ਮਾਲਕ ਹਾਂ। ਨਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਬਾਣੀ ਸਾਡੀ। ਤੋ ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਤੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ, ਮੈਂ ਤੇਰੇ ਦਰਸ਼ਨ ਦੀਦਾਰ ਕਰਦਾ ਰਹਾਂ।
ਮਹੱਲਾ ਪੰਜਵਾਂ,
ਤੇ ਦੂਜੇ ਸਲੋਕ ਵਿੱਚ ਫਿਰ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ।
ਇੱਕੋ ਜਪੀਐ ਮਨੈ ਮਾਹੇ, ਇਕਸ ਕੀ ਸਰਣ ਆਏ।
ਕਹਿੰਦੇ ਮਨ ਵਿੱਚ ਜਪਣਾ ਤੇ ਇੱਕ ਨੂੰ ਹੀ ਜਪਣਾ ਹੈ, ਤੇ ਜੇ ਸ਼ਰਨ ਲੈਣੀ ਆ ਤੇ ਉਹ ਵੀ ਇੱਕ ਦੀ ਲੈਣੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨਾ, 12 ਵਰੇ ਸੇਵਾ ਕੀਤੀ, 12 ਸਰੂਪੇ ਲਏ ਤੇ 12 ਹੀ ਬਖਸ਼ਿਸ਼ਾਂ ਲਈਆਂ ਗੁਰੂ ਅੰਗਦ ਸਾਹਿਬ ਤੋਂ। ਤੇ ਜਦੋਂ ਡਿੱਗੇ ਨਾ ਮਹਾਰਾਜ, ਠੇਡਾ ਵੱਜਾ। ਵੇਖੋ ਖਾਲਸਾ ਜੀ, ਇਹਨੂੰ ਦੁਨਿਆਵੀ ਐਂਗਲ ਤੋਂ ਕਦੇ ਨਾ ਵੇਖਿਓ ਵੀ ਗੁਰੂ ਸਾਹਿਬ ਡਿੱਗ ਪਏ ਸੀ ਨਾ। 12 ਵਰਿਆਂ ਤੋਂ ਖਡੂਰ ਦੇ ਵਿੱਚ ਜਲਾਏ ਦਾ ਘਰ ਸੀ, ਖੱਡੀ ਵੀ ਉੱਥੇ ਸੀ, ਮਹਾਰਾਜ ਨਹੀਂ ਡਿੱਗੇ। ਗਾਗਰ ਮੋਢੇ ਤੇ ਸੀ, ਗੁਰੂ ਅਮਰਦਾਸ ਨਹੀਂ ਡਿੱਗੇ। ਡਿੱਗੇ ਉਦਣ ਜਿੱਦਣ ਸੇਵਾ ਗੁਰੂ ਨਾਨਕ ਦੇ ਘਰ ਚ ਪੂਰੀ ਹੋ ਗਈ। ਤੇ ਜਦੋਂ ਫਿਰ ਠੇਡਾ ਵੱਜਾ ਤੇ ਗਾਗਰ ਡਿੱਗੀ ਨਾ ਧਰਤੀ ਤੇ ਖੜਾਕ ਆਇਆ। ਜਲਾਏ ਨੇ ਕਿਹਾ ਕੌਣ, ਤੇ ਉਹਦੀ ਘਰਵਾਲੀ ਕਹਿੰਦੀ ਪਿਆਰ ਹੈ ਕੌਣ ਹੋ ਸਕਦਾ, ਇਸ ਵੇਲੇ ਉਹੀ ਨਿਥਾਵਾਂ ਹੀ ਹੋਵੇਗਾ ਨਾ, ਨਾ ਦਿਨੇ ਚੈਨ ਨਾ ਰਾਤ ਚੈਨ, ਤੇ ਐਵੇਂ ਕੁੜਮਾਂ ਦੇ ਘਰ ਆ ਕੇ ਜਲ ਢੋਣ ਦਾ ਕੰਮ ਕਰਦਾ ਹੈ। ਨਹੀਂ ਸੀ ਪਤਾ ਉਹਨੂੰ ਭਲੀ ਨੂੰ ਕਮਲੀ ਨੂੰ ਵੀ ਅਸਲ ਚ ਸੇਵਾ ਹੈ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਨਾ ਵੀ ਸਿੱਖ ਡਿੱਗ ਪਿਆ ਹੁਣ ਸੇਵਾ ਕਰਦਾ ਕਰਦਾ, ਮਹਾਰਾਜ ਨੇ ਤੁਰੰਤ ਦਰਬਾਰ ਲਾਇਆ, ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ, ਸੰਗਤ ਨੂੰ ਬੁਲਾਇਆ, ਤੇ ਅਮਰਦਾਸ ਜੀ ਨੂੰ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਕੀ ਗੱਲ ਹੋਈ ਸੀ। ਬਾਬਾ ਅਮਰਦਾਸ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਂ ਡਿੱਗ ਪਿਆ ਸੀ। ਤੇ ਸੱਚੇ ਪਾਤਸ਼ਾਹ ਨੇ ਗਲਵੱਕੜੀ ਚ ਲੈ ਕੇ ਕਿਹਾ ਅਮਰਦਾਸ ਉਹ ਤੇਰੇ ਡਿੱਗਣ ਦਾ ਹੀ ਤੇ ਗੁਰੂ ਇੰਤਜ਼ਾਰ ਕਰ ਰਿਹਾ ਸੀ ਕਿ ਮੇਰਾ ਸਿੱਖ ਡਿੱਗੇ, ਮੈਂ ਚੁੱਕ ਕੇ ਗੱਲ ਨਾ ਲਾਵਾਂ। ਖਾਲਸਾ ਜੀ ਇਹੋ ਜਿਹਾ ਚੁੱਕ ਕੇ ਗੱਲ ਨਾ ਲਾਇਆ, ਇਹੋ ਜਿਹਾ ਚੁੱਕ ਕੇ ਗੱਲ ਨਾ ਲਾਇਆ, ਫਿਰ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਸਾਰੀ ਉਮਰ ਬਾਬੇ ਅਮਰਦਾਸ ਨੂੰ ਡਿੱਗਣ ਨਹੀਂ ਦਿੱਤਾ। ਸਤਸੰਗ ਇਸ ਡਿੱਗਣ ਨੂੰ ਮਹਾਰਾਜ ਨੇ ਬਾਣੀ ਚ ਵੀ ਲਿਖਿਆ ਹੈ, ਸਤਿਗੁਰ ਅੱਗੇ ਢਹਿ ਪਾਓ ਸਭ ਕਿਛ ਜਾਣੇ ਜਾਣ। ਕਹਿੰਦੇ ਡਿੱਗਣਾ ਸਿੱਖ ਗੁਰੂ ਅੱਗੇ, ਪਰ ਡਿੱਗੀ ਉਹਦੇ ਅੱਗੇ ਜਿਹੜਾ ਸਭ ਦੀ ਜਾਣਦਾ, ਅੰਦਰ ਦੀ ਜਾਣਦਾ। ਆਸਾ ਮਨਸਾ ਜਲਾਏ ਤੂੰ, ਕਹਿੰਦੇ ਮਨ ਚੋਂ ਇੱਛਾ ਵੀ ਮਾਰ ਦੇ ਸੇਵਾ ਕਰਨ ਲੱਗਿਆ, ਤੇ ਤ੍ਰਿਸ਼ਨਾ ਵੀ ਮਾਰ ਦੇ। ਜਿੱਦਣ ਇੱਛਾ ਤੇ ਤ੍ਰਿਸ਼ਨਾ ਮਾਰ ਕੇ ਸੇਵਾ ਕਰੇਗਾ ਨਾ, ਹੋਏ ਰਹੋ ਮਿਹਮਾਨ, ਤੇ ਆਪਣੇ ਆਪ ਨੂੰ ਮਹਿਮਾਨ ਸਮਝ ਕੇ ਜ਼ਿੰਦਗੀ ਗੁਜ਼ਾਰੀ, ਇਹ ਧਰਤੀ ਦਾ ਮਾਲਕ ਮੈਂ ਨਹੀਂ ਹਾਂ, ਮੈਨੂੰ ਤਾਂ ਰੱਬ ਨੇ ਜ਼ਿੰਦਗੀ ਦਿੱਤੀ ਹੈ, ਮੌਕਾ ਦਿੱਤਾ ਹੈ। ਤੋ ਸਾਧ ਸੰਗਤ ਉਹ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਬਾਰੇ ਭੱਟ ਕਹਿੰਦੇ ਨੇ, ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ ਦੋ ਠਾਈ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਾਲਪ ਭਣੇ, ਤੂੰ ਇੱਕ ਲੋੜੈ ਇੱਕ ਮੰਨਿਓ। ਮਹਾਰਾਜ ਤੂੰ ਪੜਿਆ ਤੇ ਇੱਕ ਨੂੰ, ਪਛਾਣਿਆ ਤੇ ਇੱਕ ਨੂੰ, ਸੁਪਨਾ ਲਿਆ ਤੇ ਇੱਕ ਦਾ, ਮਹੀਨੇ ਦੇ ਤੀਹਾਂ ਦਿਨਾਂ ਚ ਵੇਖਿਆ ਤੇ ਇੱਕ ਨੂੰ, ਗੁਰਮੁਖੀ ਦੇ ਪੈਂਤੀ ਅੱਖਰਾਂ ਚ ਵੇਖਿਆ ਤੇ ਇੱਕ ਨੂੰ, ਪੰਜ ਤੱਤਾਂ ਚ ਵੇਖਿਆ ਤੇ ਇੱਕ ਨੂੰ। ਇਸ ਕਰਕੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਇੱਕ ਨੂੰ ਹੀ ਜਪਣਾ ਹੈ, ਇੱਕ ਨੂੰ ਹੀ ਮਨ ਚ ਵਸਾਉਣਾ ਹੈ, ਤੇ ਇੱਕ ਦਾ ਹੀ ਆਸਰਾ ਲੈਣਾ ਤੇ ਇੱਕ ਦੀ ਹੀ ਸ਼ਰਨ ਲੈਣੀ ਹੈ।
ਇੱਕ ਸਿਉ ਕਰ ਪਿਰਹੜੀ ਦੂਜੀ ਨਾਹੀਂ ਜਾਏ।
ਪਿਰਹੜੀ ਪਿਆਰ ਨੂੰ ਕਹਿੰਦੇ ਨੇ, ਪ੍ਰੀਤ ਨੂੰ, ਵੀ ਪ੍ਰੀਤ ਵੀ ਇੱਕ ਨਾਲ ਹੀ ਪਾਉਣੀ ਹੈ, ਤੇ ਇੱਕ ਤੋਂ ਬਿਨਾਂ ਦੂਜੀ ਨਾ ਹੀ ਜਾਏ, ਦੂਜੇ ਵੱਲ ਝਾਕਣਾ ਵੀ ਨਹੀਂ ਤੇ ਦੂਜੇ ਵੱਲ ਕਦੇ ਭੁੱਲ ਕੇ ਵੀ ਨਹੀਂ ਜਾਣਾ। ਤੇ ਵੈਸੇ ਵੀ ਹੁਣ ਸਮਝ ਪੈ ਗਈ ਸਾਰੇ ਸੰਸਾਰ ਨੂੰ, ਤੋ ਅੱਜ ਜਿਹੜੇ ਲੋਕ ਦੇਹਧਾਰੀਆਂ ਪਖੰਡੀਆਂ ਗੁਰੂਆਂ ਨਾਲ ਜੁੜੇ ਸੀ ਨਾ, ਉਹ ਵੀ ਮਹਾਰਾਜ ਦੀ ਕਿਰਪਾ ਤੇ ਕਲਾ ਵਰਤਰੀ ਹੌਲੀ ਹੌਲੀ ਟੁੱਟ ਕੇ ਆ ਰਹੇ ਨੇ, ਤੇ ਗੁਰੂ ਨਾਨਕ ਦੀ ਸਿੱਖੀ ਦਾ ਕਾਫਲਾ ਬਹੁਤ ਵੱਡਾ ਹੋ ਰਿਹਾ ਹੈ, ਬਹੁਤ ਵੱਡਾ ਹੋ ਰਿਹਾ। ਕਿਉਂਕਿ ਸਾਧ ਸੰਗਤ ਜੀ ਜਦੋਂ ਜਿਨ੍ਹਾਂ ਨੂੰ ਤੁਸੀਂ ਗੁਰੂ ਕਹਿੰਦੇ ਹੋ, ਜਦੋਂ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਨੇ, ਉਹਨਾਂ ਨੂੰ ਮੰਨਣ ਵਾਲਿਆਂ ਤੇ ਵੀ ਕਿਤੇ ਨਾ ਕਿਤੇ ਇਹ ਗੱਲ ਜਾਂਦੀ ਹੈ ਵੀ ਦੁਨੀਆਂ ਦਾ ਸਭ ਤੋਂ ਵੱਡਾ ਜੇ ਕੋਈ ਇਸ਼ਟ ਹੈ, ਸਭ ਤੋਂ ਵੱਡਾ ਜੇ ਕੋਈ ਮਾਲਕ, ਤੇ ਉਹ ਇੱਕ ਹੈ, ਤੇ ਉਹ ਇੱਕ ਕੌਣ ਹੈ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਇਸ ਬਾਣੀ ਨਾਲ ਇੱਕ ਨਾਲ ਪਿਰਹੜੀ ਕਰੀ, ਪ੍ਰੀਤ ਇੱਕ ਨਾਲ ਕਰੀ, ਤੇ ਦੂਜੀ ਨਾ ਹੀ ਜਾਏ, ਦੂਜੇ ਨੂੰ ਮਨ ਚ ਨਹੀਂ ਲਿਆਉਣਾ ਹੈ।
ਇੱਕੋ ਦਾਤਾ ਮੰਗੀ ਹੈ ਸਭ ਕੁਛ ਪੱਲਾ ਪਾਏ।
ਤੇ ਜਦੋਂ ਇੱਕ ਦਾਤੇ ਕੋਲੋਂ ਹੀ ਮੰਗਾਂਗੇ ਨਾ, ਉਹਦੇ ਅੱਗੇ ਹੀ ਫਰਿਆਦ ਕਰਾਂਗੇ ਤੇ ਸਭ ਕੁਝ ਪ੍ਰਾਪਤ ਹੋ ਜਾਵੇਗਾ, ਸਭ ਕੁਝ ਪੱਲੇ ਪੈ ਜਾਵੇਗਾ।
ਮਨ ਤਨ ਸਾਸ ਗਰਾਸ ਪ੍ਰਭ ਇੱਕੋ ਇੱਕ ਧਿਆਏ।
ਮਹਾਰਾਜ ਮੇਰੇ ਤੇ ਕਿਰਪਾ ਕਰੀ, ਮੈਂ ਇੱਕ ਨੂੰ ਹੀ ਧਿਆਉਂਦਾ ਰਵਾਂ, ਮਨ ਕਰਕੇ ਵੀ ਤਨ ਕਰਕੇ ਵੀ, ਤੇ ਕਿਤੇ ਪ੍ਰਸ਼ਾਦਾ ਛਕਦਿਆਂ ਵੀ, ਗ੍ਰਾਹੀ ਲੈਂਦਿਆਂ ਵੀ, ਮਹਾਰਾਜ ਮੈਂ ਛਕਦਿਆਂ ਉੱਠਦਿਆਂ ਬਹਿੰਦਿਆਂ ਉਸ ਇੱਕ ਨੂੰ ਨਾ ਭੁੱਲਾਂ।
ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ।
ਵਾਹਿਗੁਰੂ ਜੀ ਤੇਰਾ ਜਿਹੜਾ ਨਾਮ ਹੈ ਨਾ, ਇਹ ਅੰਮ੍ਰਿਤਮਈ ਹੈ, ਮਹਾਨ ਖਜ਼ਾਨਾ ਹੈ, ਤੇ ਜਿਹੜੇ ਗੁਰੂ ਦੇ ਪਿਆਰੇ ਨੇ ਨਾ, ਉਹੀ ਇਸ ਖਜ਼ਾਨੇ ਨੂੰ ਪ੍ਰਾਪਤ ਕਰਦੇ ਹਨ।
ਵੱਡ ਭਾਗੀ ਤੇ ਸੰਤ ਜਨ ਜਿਨ ਮਨ ਉੱਠਾ ਆਏ।
ਉਹ ਤੇਰੇ ਜਿਹੜੇ ਸੰਤ ਨੇ ਪ੍ਰਭੂ ਦੇ ਪਿਆਰੇ, ਉਹ ਕਿੰਨੇ ਵਡਭਾਗੇ ਨੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਿਹੜੇ ਇਸ ਸੋਹਣੇ ਪ੍ਰਭੂ ਦੇ ਨਾਮ ਨਾਲ ਸਾਂਝ ਪਾਉਂਦੇ ਹਨ।
ਜਲ ਥਲ ਮਹੀਅਲ ਰਵ ਰਹਿਆ ਦੂਜਾ ਕੋਈ ਨਾਹੇ।
ਜਲ ਵਿੱਚ, ਥਲ ਵਿੱਚ, ਆਕਾਸ਼ ਵਿੱਚ, ਤਿੰਨਾਂ ਭਵਨਾਂ ਦੇ ਵਿੱਚ ਇੱਕੋ ਹੀ ਰਵ ਰਹਿਆ, ਉਹ ਪਰਮੇਸ਼ਰ ਵਾਹਿਗੁਰੂ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਦੁਨੀਆਂ ਦੇ ਲੋਕੋ, ਉਹਦੇ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ ਹੈ।
ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ।
ਤੋ ਮਹਾਰਾਜ ਸੱਚੇ ਪਾਤਸ਼ਾਹ ਫਿਰ ਦੂਜੇ ਸਲੋਕ ਦੀ ਆਖਰੀ ਪੰਕਤੀ ਵਿੱਚ ਕਹਿੰਦੇ ਨੇ, ਵਾਹਿਗੁਰੂ ਮੈਂ ਤੇਰਾ ਨਾਮ ਧਿਆਵਾਂ, ਤੇਰਾ ਹੀ ਨਾਮ ਉਚਾਰਨ ਕਰਾਂ, ਤੇ ਮੈਂ ਤੇਰੀ ਰਜਾ ਦੇ ਵਿੱਚ ਰਵਾਂ। ਖਸਮ ਰਜਾਏ, ਖਸਮ ਤੋਂ ਭਾਵ ਮਾਲਕ ਪਰਮਾਤਮਾ, ਤੇ ਰਜਾਏ ਤੋਂ ਭਾਵ ਉਹਦੀ ਰਜਾ ਵਿੱਚ ਰਹਿਣਾ। ਤੋ ਧੰਨ ਮਹਾਰਾਜ ਗੁਰੂ ਅਰਜਨ ਦੇਵ ਜਿਹੜੇ ਕਹਿੰਦੇ ਤੇਰੀ ਰਜਾ ਚ ਰਵਾਂ, ਤੇ ਜਿੱਦਣ ਤੱਤੀ ਤਵੀ ਤੇ ਬੈਠੇ ਨਾ, ਉਦਨ ਵੀ ਰਜਾ ਦੀ ਗੱਲ ਹੀ ਕਰਦਿਆਂ ਕਿਹਾ ਸੀ, ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਉ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਤੇ ਜਿਹੜੀਆਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਬਣੀਆਂ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਪਾਈਆਂ, ਇਹ ਉਸ ਤੱਤੀ ਤਵੀ ਤੇ ਜਦੋਂ ਗੁਰੂ ਸਾਹਿਬ ਨੂੰ ਭਾਇਆ ਸੀ, ਤੇ ਉਹ ਗਰਮ ਤਵੀ ਦੇ ਵਿੱਚੋਂ ਹੀ ਉਹ ਦੋ ਤਲਵਾਰਾਂ ਉੱਭਰ ਕੇ ਬਾਹਰ ਆਈਆਂ ਸਨ, ਜਿਨ੍ਹੇ ਹਿੰਦੁਸਤਾਨ ਦੀ ਧਰਤੀ ਤੋਂ ਜਬਰ ਤੇ ਜ਼ੁਲਮ ਦੀ ਜੜ ਪੱਟ ਕੇ ਰੱਖ ਦਿੱਤੀ ਸਾਧ ਸੰਗਤ। ਤੋ ਇਸ ਕਰਕੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਸੀਂ ਤੇਰੀ ਰਜਾ ਵਿੱਚ ਹਾਂ। ਤੋ ਪੌੜੀ ਛੰਦ ਵਿੱਚ ਮਹਾਰਾਜ ਫਿਰ ਅੱਗੇ ਬਖਸ਼ਿਸ਼ ਕਰਦੇ ਹਨ,
ਪੌੜੀ ਜਿਸਨੋ ਤੂੰ ਰਖਵਾਲਾ ਮਾਰੇ ਤਿਸ ਕੌਣ।
ਵਾਹਿਗੁਰੂ ਜਿਹਦੇ ਤੇ ਤੇਰੀ ਬਖਸ਼ਿਸ਼ ਹੋਵੇ ਨਾ, ਤੂੰ ਰਖਵਾਲਾ ਹੋਵੇ, ਉਹਨੂੰ ਕੋਈ ਦੁਨੀਆਂ ਦੀ ਕੋਈ ਤਾਕਤ ਮਾਰ ਨਹੀਂ ਸਕਦੀ।
ਜਿਸਨੋ ਤੂੰ ਰਖਵਾਲਾ ਜਿੱਤਾ ਤਿੰਨਾ ਭੈਣ।
ਤੇ ਜਿਹਦੇ ਤੇ ਤੂੰ ਮਿਹਰਬਾਨ ਹੋ ਗਯੋ ਨਾ, ਜਿਹਦਾ ਰਖਵਾਲਾ ਤੂੰ ਹੋ ਗਯੋ। ਤੋ ਇੱਥੇ ਭੈਣ ਦਾ ਅਰਥ ਹੈ ਭੌਣ, ਵੀ ਆਹ ਸੰਸਾਰ, ਉਹ ਤੇ ਫਿਰ ਸਾਰੇ ਸੰਸਾਰ ਨੂੰ ਹੀ ਜਿੱਤ ਲੈਂਦਾ ਹੈ।
ਜਿਸਨੋ ਤੇਰਾ ਅੰਗ ਤਿਸ ਮੁਖ ਉਜਲਾ।
ਤੋ ਵਾਹਿਗੁਰੂ ਜਿਹਨੂੰ ਤੇਰੇ ਨਾਮ ਦਾ ਸਹਾਰਾ, ਉਹਨਾਂ ਦੇ ਇਸ ਦੁਨੀਆਂ ਤੇ ਮੁਖ ਉਜਲੇ ਹਨ, ਉਹ ਸੁਰਖਰੂ ਹੋ ਜਾਂਦੇ ਹਨ।
ਜਿਸਨੋ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ।
ਤੇ ਜਿਹਨੂੰ ਤੇਰਾ ਆਸਰਾ, ਉਹ ਨਿਰਮਲਾ ਤੋਂ ਵੀ ਨਿਰਮਲ ਹੋ ਜਾਂਦਾ ਹੈ, ਉਹਨਾਂ ਦੀ ਭਾਵਨਾ ਅੰਦਰ ਬਾਹਰ ਉਹ ਸ਼ੁੱਧ ਹੋ ਜਾਂਦੇ ਹਨ।
ਜਿਸਨੋ ਤੇਰੀ ਨਦਰ ਨਾ ਲੇਖਾ ਪੁੱਛੀ ਹੈ।
ਜਿਹਦੇ ਤੇ ਤੇਰੀ ਮਿਹਰ ਦੀ ਨਿਗਾਹ ਪੈ ਗਈ, ਉਹਨੂੰ ਦੁਨੀਆਂ ਦੀ ਕੋਈ ਤਾਕਤ ਲੇਖਾ ਨਹੀਂ ਪੁੱਛ ਸਕਦੀ।
ਜਿਸਨੋ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੰਚੀ ਹੈ।
ਜਿਹਦੇ ਤੇ ਤੇਰੀ ਖੁਸ਼ੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਉਹ ਤੇਰਾ ਨੌ ਨਿਧ ਖਜ਼ਾਨਾ ਜਿਹੜਾ ਹੈ ਪਰਮਾਤਮਾ ਦਾ ਨਾਮ, ਉਹਨੂੰ ਹੀ ਫਿਰ ਪ੍ਰਾਪਤ ਹੁੰਦਾ ਹੈ।
ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਸ਼ੰਦਗੀ।
ਤੇ ਜਿਹਦੇ ਵੱਲ ਤੂੰ ਹੈ ਨਾ ਵਾਹਿਗੁਰੂ, ਉਹਨੂੰ ਫਿਰ ਕਿਸੇ ਵੀ ਬੰਦੇ ਦੀ ਮੁਥਾਜੀ ਨਹੀਂ ਕਰਨੀ ਪੈਂਦੀ।
ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ।
ਤੇ ਜਿਹਦੇ ਤੇ ਤੇਰੀ ਮਿਹਰ ਹੋਵੇਗੀ, ਤੇਰੀ ਬੰਦਗੀ ਕਰ ਵੀ ਉਹੀ ਸਕਦਾ ਹੈ। ਤੋ ਅੱਜ ਦਾ ਇਹ ਸਾਰਾ ਹੀ ਸ਼ਬਦ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਤਰਸ, ਮਿਹਰ, ਦਇਆ, ਕਿਰਪਾ, ਬਖਸ਼ਿਸ਼, ਇਹਦੇ ਨਾਲ ਭਰਪੂਰ ਹੈ ਅੱਜ ਦਾ ਸਾਰਾ ਸ਼ਬਦ। ਤੇ ਗੁਰੂ ਅਰਜਨ ਦੇਵ ਮਹਾਰਾਜ ਇਹੀ ਬੇਨਤੀ ਕਰਦੇ ਨੇ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰ, ਸਾਡੇ ਤੇ ਬਖਸ਼ਿਸ਼ ਕਰ, ਆਪਾਂ ਵੀ ਇਹੋ ਅਰਦਾਸ ਕਰੀਏ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਸਮਾਂ ਆਗਿਆ ਨਹੀਂ ਦਿੰਦਾ। ਸਾਰੀ ਸੰਗਤ ਦਾ, ਪ੍ਰਬੰਧਕ ਵੀਰਾਂ ਦਾ, ਮਾਨਯੋਗ ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਖਾਲਸਾ ਜੀ, ਸਤਿਗੁਰੂ ਦੀ ਬਖਸ਼ਿਸ਼ ਹੈ, ਅੱਜ ਪਿੰਡ ਪਿੰਡ, ਸ਼ਹਿਰ ਸ਼ਹਿਰ ਵਿੱਚ ਗੁਰਮਤਿ ਸਮਾਗਮ ਹੋ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਚੱਲ ਰਿਹਾ ਹੈ ਨਗਰ ਕੀਰਤਨ। ਵੱਡੇ ਵੱਡੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਚਲਾਏ ਜਾ ਰਹੇ ਨੇ। ਆ ਥੋੜੇ ਦਿਨਾਂ ਤੱਕ ਪੰਜਾਬ ਦੀ ਧਰਤੀ ਤੇ ਵੀ ਨਗਰ ਕੀਰਤਨ ਆ ਰਿਹਾ ਹੈ। ਇਹਨਾਂ ਸਾਰੇ ਸਮਾਗਮਾਂ ਦਾ ਹਿੱਸਾ ਬਣੀਏ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ 21 ਤੋਂ 29 ਨਵੰਬਰ ਤੱਕ ਵੀਰਾਂ ਘੱਤ ਕੇ ਪਹੁੰਚੀਏ, ਇਹ ਹੱਥ ਜੋੜ ਕੇ ਬੇਨਤੀ ਹੈ। ਆਓ ਆਖਰੀ ਪੰਕਤੀਆਂ ਪੜ ਕੇ ਫਤਿਹ ਬੁਲਾਵਾਂਗੇ ਜੀ।
ਜਿਸਨੋ ਤੂੰ ਪ੍ਰਭ ਵੱਲ
ਤਿਸ ਕਿਆ ਮੋਹ ਸ਼ੰਦਗੀ, ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।